एक ओंकार सतनाम करता पुरख निरभाओ निरवैर अकाल मूरत अजूनी सहिबं गुरप्रसाद जप आद सच जुगाद सच है भी सच नानक होसी भी सच करो कृपा सारे आखो आद सच जुगाद गज के आखो जी आद सच जुगाद होर प्यार नाल आखो आद सच जुगाद अगम अगोचर सच साहिब मेरा सच साहिब मेरा नानक बोले बुलाया तेरा धन गुरु ग्रंथ साहिब पिता जी नानक बोले बुलाया तेरा तेरे कवन कवन गुण कह कह गावा तू साहिब गुणी नदाना तुमरी महिमा वर्ण न साको तू ठाकुर ऊच भगवाना तेरे गुण बहुते मैं एक न जानिया मैं मूर्ख किश दीजै प्रणवत नानक सुन मेरे साहिबा डुबदा पत्थर लीजै प्रणवत नानक सुन मेरे साहिबा सुन मेरे साहिबा डुबदा पत्थर लीजै वाहेगुरु जी का खालसा वाहेगुरु जी की फतेह गज के आखो जी वाहेगुरु जी का खालसा वाहेगुरु जी की फतेह गुरु प्यारे ओ सत्संगियो धन गुरु ग्रंथ साहिब महाराज पातशाह दी असीस दा सदका मेहर दा सदका बख्शिश दा सदका आप जी गुरुद्वारे आए हो इथों गुरबाणी विच इस तरह लिखिया कि जीवन दी सोझी मिलदी सोझी तो विहूणा मनुख भटक जांदा है। सतगुरु जी कहिंदे गुरुद्वारे होए सोझी पाए सी जिन्हें तुसी मेरे भैन भरा बैठे हो सचेत हो इस गल नूं दृढ़ता विच अपने फुरनिया विच लियाओ कि गुरु दे कोल जदों आईए जीवन दी सोझी मिलदी आ कि जीवन कितना बतीत करना है जीवन विच आपां की करना है ते की नहीं करना की बोलना है ते की नहीं बोलना। अमृत वेले अज विचार चल रहा सी किसे गुरसिख दे नाल कि मूँह तो किहो जिहे बचन बोलने चाहिए। सतगुरु का एक बचन है सगल बोलन के माहे विचार बोलो सगल बोलन के माहे जिन्ना बोलो विचार के बोलो की मूँह चो गल कढ़न लगे हो एक बोल ही तो है जड़ा जिंदगी भर दियां दुश्मनियां पा दिंदा है एक बोल ही है जड़ा जिंदगी भर दियां दुश्मनियां खत्म कर दिंदा है। फिर सतगुरु नूं पुछिया गरीब नवाज पातशाह होर बोलन विच दसो कोई ये ते तुसी दसिया कि जिन्ना बोलना है विचार के बोलना है। फिर सतगुरु अगे जाके कहिंदे जेता बोलन तेता ज्ञान जेता बोलन तेता जिन्ना मूह चो बोल ज्ञान दे वचन बोल। दूसरे पासे सतगुरु ने बोलन दे विच बाबा फरीद जी दे वचन आप जी सरवण कर लियो आसा राग विच बाबा फरीद जी कहिंदे बोलीए सच बोलीए धर्म झूठ ना बोलीए जो गुर दसे वाट मरीदा जोलिए जुलिए जोलिए चलिए ਹਰ ਗੱਲ ਸੱਚੀ ਕਰੀਏ ਤੇ ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਬੱਚੀਆਂ ਬੈਠੇ ਹੋ ਆਪਣੇ ਜੀਵਨ ਵਿੱਚ ਆਪਣੇ ਸਤਿਗੁਰੂ ਨੂੰ ਸ਼ੀਸ਼ਾ ਬਣਾ ਕੇ ਆਪਣੇ ਸਤਿਗੁਰੂ ਨੂੰ ਰੈਫਰੀ ਬਣਾ ਕੇ ਆਪਣੇ ਜੀਵਨ ਦਾ ਜੱਜ ਬਣਾ ਕੇ ਤੇ ਆਪ ਸਾਹਮਣੇ ਖਲੋ ਜਾਓ ਤੇ ਵੇਖੋ ਕੀ ਅਸੀਂ ਸੱਚ ਬੋਲਦੇ ਹਾਂ ਕਿ ਅਸੀਂ ਸੱਚ 24 ਘੰਟੇ ਜ਼ਬਾਨ ਤੋਂ ਜਦੋਂ ਕੋਈ ਗੱਲ ਕਰਦੇ ਹਾਂ ਸੱਚੀਆਂ ਗੱਲਾਂ ਕਰਦੇ ਹਾਂ ਕਿਤੇ ਸਾਨੂੰ ਝੂਠ ਬੋਲਣ ਦੀ ਆਦਤ ਨਹੀਂ ਪੈ ਗਈ। ਗੁਰਬਾਣੀ ਦੇ ਵਿੱਚ ਮੇਰੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਨੇ ਇਸ ਤਰ੍ਹਾਂ ਵੀ ਲਿਖਿਆ, ਕੂੜ ਬੋਲ ਮੁਰਦਾਰ ਖਾਏ। ਕਿਸੇ ਬੰਦੇ ਨੂੰ ਆਪਾਂ ਕਹੀਏ ਕਿ ਆ ਕਈਆਂ ਦਿਨਾਂ ਦਾ ਬੁੱਸਿਆ ਮੁਰਦਾ ਪਿਆ ਹੈ, ਮੁਰਦਾ ਤੈਨੂੰ ਖਾ, ਨੱਕ ਦੇ ਉੱਤੇ ਕੱਪੜਾ ਲੈ ਕੇ ਆਪਾਂ ਗਾਂਹ ਲੰਘ ਜਾ ਕੇ ਆਖਾਂਗੇ ਇਹਦੇ ਕੋਲੋਂ ਬਦਬੋ ਆਉਂਦੀ। ਮਗਰ ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਾਜੀ ਸ਼ਰਫਦੀਨ ਨੂੰ ਕਹਿੰਦੇ ਨੇ, ਸ਼ਰਫਦੀਨ ਜਦੋਂ ਮੂੰਹ ਦੇ ਵਿੱਚੋਂ ਇੱਕ ਝੂਠ ਬੋਲੀਏ ਇੱਕ ਮੁਰਦਾ ਖਾਈਦਾ। ਧਿਆਨ ਦਿਓ, ਇਕਾਗਰਤਾ ਬਖਸ਼ਿਓ। ਕਿਸੇ ਗੁਰਸਿੱਖ ਨੂੰ ਪੁੱਛਦੇ ਆ ਜੀ ਅੰਮ੍ਰਿਤ ਛਕ ਲਾ ਗੁਰੂ ਵਾਲਾ ਬਣ ਜਾ, ਉਹ ਕਹਿੰਦਾ ਜੀ ਛਕ ਲਾਂਗੇ ਮਗਰ ਇੱਕ ਗੱਲ ਦਾ ਥੋੜਾ ਜਿਹਾ ਵਿਚਾਰ ਆ, 10 ਪਈ ਕਿਰਪਾਨ ਨਹੀਂ ਪਾਈ ਜਾਂਦੀ। ਨਹੀਂ ਜੀ, ਕਿਰਪਾਨ ਪਾਉਣੀ ਤੇ ਕੋਈ ਏਡੀ ਔਖੀ ਨਹੀਂ, ਮਾਸ ਨਹੀਂ ਛੱਡਿਆ ਜਾਂਦਾ, ਮਾਸ ਵੀ ਛੱਡ ਦਿਆਂਗੇ, ਜੀਵਾ ਦਾ ਸਵਾਦ ਆ ਕੋਈ ਨਹੀਂ ਜੀ, ਬਾਬਾ ਜੀ ਗੁਰੂ ਦੇ ਅੰਮ੍ਰਿਤ ਲਈ ਮਾਸ ਛੱਡ ਦਿਆਂਗੇ, ਸ਼ਰਾਬ ਨਹੀਂ ਛੱਡੀ ਜਾਂਦੀ, ਸ਼ਰਾਬ ਵੀ ਛੱਡ ਦਿਆਂਗੇ, ਕੇਸ ਨਹੀਂ ਰੱਖੇ ਜਾਂਦੇ, ਕੇਸ ਵੀ ਰੱਖ ਲਾਂਗੇ। ਫਿਰ ਆਖਰ ਉਹ ਕਿਹੜੀ ਗੱਲ ਆ ਜਿਹੜਾ ਕਰਕੇ ਤੂੰ ਅੰਮ੍ਰਿਤ ਤੋਂ ਅਜੇ ਵਿਚਾਰ ਵਿੱਚ ਬੈਠਾ ਹੈ? ਭਾਅ ਜੀ ਕਿਰਪਾਨ ਵੀ ਪਾ ਲਾਂਗੇ, ਸ਼ਰਾਬ ਵੀ ਛੱਡ ਦਿਆਂਗੇ, ਮਾਸ ਵੀ ਛੱਡ ਦਿਆਂਗੇ, ਕੇਸ ਵੀ ਰੱਖ ਲਾਂਗੇ, ਇੱਕ ਗਜੇ ਅਜੇ ਨਹੀਂ ਜੇ ਛੁੱਟਦੀ। ਉਹ ਕੀ ਜੀ? ਝੂਠ। ਝੂਠ ਬੋਲਣਾ ਇਹਦੇ ਤੋਂ ਬਿਨਾਂ ਤੇ ਇਸ ਤਰ੍ਹਾਂ ਲੱਗਦਾ ਮੈਂ ਭੁੱਖਾ ਮਰ ਜੂ ਜੇ ਮੈਂ ਝੂਠ ਨਾ ਬੋਲਿਆ। ਤੇ ਇਹ ਏਡਾ ਇੱਕ ਵਿਅਰਥ ਜਿਹਾ ਜੀਵਨ ਦੇ ਵਿੱਚ ਸਾਡੇ ਚ ਗੁਨਾਹ ਭਰ ਗਿਆ ਹੈ ਕਿ ਆਪਾਂ ਥਾਂ ਥਾਂ ਤੇ ਝੂਠ ਬੋਲਦੇ ਹਾਂ, ਛਿਨ ਛਿਨ ਵਿੱਚ ਆਪਾਂ ਝੂਠ ਬੋਲਦੇ ਹਾਂ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ, ਗੱਜ ਕੇ ਆਖੋ ਝੂਠ ਨਾ। ਤੇ ਫਿਰ ਗੁਰੂ ਦਾ ਕਿਹਾ ਹੋਇਆ ਬਚਨ ਆਪਾਂ ਕਿੰਨਾ ਕੁ ਕਮਾਇਆ। ਗੁਰੂ ਕਹਿੰਦਾ ਝੂਠ ਨਾ ਬੋਲੀਏ, ਝੂਠ ਨਾ ਬੋਲੀਏ, ਝੂਠ ਨਾ ਜੀ, ਝੂਠ ਨਾ ਬੋਲੀਏ, ਝੂਠ ਨਾ ਬੋਲੀਏ, ਝੂਠ ਅੱਜ ਸੰਸਾਰ ਦੀ 99 ਸਮੱਸਿਆ ਝੂਠ ਤੇ ਖਲੋਤੀ। ਝੂਠਾ ਹੱਸਣਾ, ਝੂਠਾ ਵਿਖਾਵਾ, ਝੂਠਾ ਜੀਵਨ, ਹਰ ਚੀਜ਼ ਜੀਵਨ ਦੇ ਵਿੱਚ ਆਪਾਂ ਝੂਠੀ ਭਰ ਲਈ। ਤੇ ਗੁਰੂ ਕਹਿੰਦਾ ਸੱਜਣਾ ਇਹ ਸਾਰੀਆਂ ਬਿਮਾਰੀਆਂ ਦੀ ਇੱਕੋ ਹੀ ਚੀਜ਼ ਹੀ ਸੱਚ, ਸਭਨਾ ਹੋਏ ਦਾਰੂ। ਤੇਰੀ ਹਰ ਬਿਮਾਰੀ ਦਾ ਦਾਰੂ ਆ ਸੱਚ। ਤੇ ਜੇ ਸੱਚਾ ਬੋਲਣਾ ਤੂੰ ਸ਼ੁਰੂ ਕਰਦੇ, ਸੱਚੇ ਗੁਰੂ ਨੂੰ ਵੇਖਣਾ ਸ਼ੁਰੂ ਕਰਦੇ, ਤੇ ਸੱਚੀ ਬਾਣੀ ਇਹ ਸਰਵਣੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ, ਜਿੱਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਲੱਖ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ। ਕੰਨਾਂ ਨੂੰ ਆਦਤ ਪਾਓ ਸੱਚ ਸੁਣਨ ਦੀ। ਖੈਰ ਮੈਂ ਬਚਨ ਕਰ ਰਿਹਾ ਸਾਂ, ਜੇਤਾ ਬੋਲਣ ਤੇਤਾ ਗਿਆਨ। ਜਦੋਂ ਆਪਾਂ ਫਿੱਕਾ ਬੋਲ ਮੂੰਹ ਦੇ ਵਿੱਚੋਂ ਬੋਲਦੇ ਹਾਂ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਬਾਣੀ ਦੇ ਵਿੱਚ ਬਚਨ ਬੋਲਦੇ ਨੇ, ਕਹਿੰਦੇ ਨੇ ਨਾਨਕ ਫਿੱਕੇ ਬੋਲੀਏ। ਜਦੋਂ ਫਿੱਕਾ ਬੋਲਦਾ, ਜਦੋਂ ਜੀ ਉਸ ਜੀਵ ਫਿੱਕਾ ਕਿਸੇ ਨੂੰ ਬੋਲਦਾ ਹੈ, ਮੇਰੇ ਸਾਹਿਬ ਜੀ ਕਹਿੰਦੇ ਨਾਨਕ ਫਿੱਕੇ ਬੋਲੀਏ, ਫਿਰ ਕੀ ਹੁੰਦਾ ਜੀ? ਕਹਿੰਦੇ ਤਨ ਮਨ ਫਿੱਕਾ ਹੋਏ, ਤਨ ਤੇ ਮਨ ਵੀ ਫਿੱਕਾ ਹੋ ਜਾਂਦਾ ਹੈ। ਅੱਗੇ ਜਾ ਕੇ ਤੇ ਕਮਾਲ ਕਰ ਦਿੱਤੀ, ਕਹਿੰਦੇ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕੇ ਬੰਦੇ ਦੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ। ਮਗਰ ਤੁਸੀਂ ਜਿੰਨੇ ਮੇਰੇ ਭੈਣ ਭਰਾ ਜੇ ਗੁਰਸਿੱਖ ਮਾਈ ਭਾਈ ਜੇ ਆਪਣੇ ਅੰਦਰ ਵੇਖੋ, ਅਸੀਂ ਕਿਤੇ ਕਿਸੇ ਨੂੰ ਫਿੱਕਾ ਤੇ ਨਹੀਂ ਬੋਲਦੇ, ਸਾਡੇ ਮੂੰਹ ਦੇ ਵਿੱਚੋਂ ਕੋਈ ਫਿੱਕਾ ਬੋਲ ਤੇ ਨਹੀਂ ਬੋਲਦਾ। ਬਾਪੂ ਤਾਂ ਉਂਗਲ ਫੜ ਕੇ ਕਹਿ ਰਿਹਾ ਮਿੱਠਤ ਨੀਵੀ ਨਾਨਕਾ, ਮਿੱਠਤ ਨੀਵੀ ਨਾਨਕਾ, ਮਿੱਠਤ ਜੀ ਮਿੱਠਤ ਨੀਵੀ ਨਾਨਕਾ, ਮਿੱਠਤ ਨੀਵੀ ਨਾਨਕਾ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਾਤ, ਗੁਣ ਚੰਗਿਆਈਆਂ ਤਾਤ, ਗੁਣ ਚੰਗਿਆਈਆਂ ਸਾਰੀਆਂ ਚੰਗਿਆਈਆਂ ਦਾ ਤੱਤ ਨਿਚੋੜਿਆ ਮਿੱਠਾ ਬੋਲਣਾ। ਤੁਸੀਂ ਆਪਣੇ ਆਪਣੇ ਅੰਦਰ ਸਾਰੇ ਝਾਤੀ ਮਾਰੀ ਜਾਇਓ ਨਾਲੋ ਨਾਲ। ਇੱਕ ਬਾਪੂ ਨਾਨਕ ਜੀ ਹੋਰ ਬੜਾ ਸੁੰਦਰ ਬਚਨ ਕਰਦੇ, ਫਿੱਕਾ ਬੋਲ ਵਿਗੁੱਚਣਾ। ਵਿਗੁੱਚਣਾ ਹੁੰਦਾ ਪਛਤਾਵਾ। ਜਦੋਂ ਕਿਸੇ ਨੂੰ ਆਪਾਂ ਫਿੱਕਾ ਬੋਲ ਪੈਂਦੇ ਹਾਂ ਜਾਂ ਫਿੱਕਾ ਮੂੰਹ ਤੋਂ ਬਚਨ ਕੱਢ ਪੈਂਦੇ ਹਾਂ ਤੇ ਮਗਰੋਂ ਕੀ ਕਰਨਾ ਪੈਂਦਾ ਹੈ? ਪਛਤਾਵਾ। ਤੇ ਐਸਾ ਕੰਮ ਮੂਲੇ ਨਾ ਕੀਚੇ, ਜਿੱਤ ਅੰਤ ਪਛੋਤਾਈਏ। ਫਿਰ ਇਹੋ ਜਿਹਾ ਕੰਮ ਹੀ ਕਿਉਂ ਕਰਦੇ ਹੋ ਜਿਹੜਾ ਰਾਤ ਨੂੰ ਜਾ ਕੇ ਨੀਂਦ ਨਾ ਆਵੇ? ਹੈ ਮੇਰੀ ਇਹ ਜਿੰਦੜੀਏ, ਮੈਂ ਕਿਸੇ ਨੂੰ ਫਿੱਕਾ ਕਿਉਂ ਬੋਲ ਬੈਠੀ? ਹੈ ਮੈਂ ਕਿਸੇ ਦਾ ਮਨ ਕਿਉਂ ਤਾ ਦਿੱਤਾ? ਹੈ ਮੈਂ ਹੁਣ ਤੇ ਕਿਸੇ ਨੂੰ ਕਿਸੇ ਦੇ ਮਨ ਦੀ ਕੀ ਪਰਵਾਹ ਹੈ? ਸਾਰਾ ਸੰਸਾਰ ਅੱਜ ਇਸ ਹਾਲਤ ਵਿੱਚ ਚੱਲ ਰਿਹਾ ਜਿਕੋਂ ਉਹ ਆਲ ਪਤਾਲ ਮੂੰਹੋਂ ਬੋਲਦੇ। ਬੋਲੋ ਉਹ ਆਲ ਪਤਾਲ। ਅੱਜ ਦਾ ਇਨਸਾਨ ਆਲ ਪਤਾਲ ਮੂੰਹ ਚੋਂ ਇਸ ਤਰ੍ਹਾਂ ਬੋਲਦਾ ਪਤਾ ਕਿਤਨਾ? ਜਿਉਂ ਪੀਤੇ ਮਦ ਮਤਵਾਲੇ, ਜਿਉਂ ਪੀਤੇ ਮਦ ਕਹਿੰਦੇ ਨੇ ਸ਼ਰਾਬ ਨੂੰ, ਕਹਿੰਦੇ ਨੇ ਜਿਤਨਾ ਸ਼ਰਾਬੀ ਬੰਦਾ ਬੜਬੜਾਉਂਦਾ ਐਵੇਂ ਹੀ ਬੋਲੀ ਜਾਂਦਾ ਬਿਨਾਂ ਮਤਲਬ ਤੋਂ। ਅੱਜ ਦਾ ਹਰ ਇਨਸਾਨ ਇਸ ਤਰ੍ਹਾਂ ਗੱਲਾਂ ਕਰੀ ਜਾਂਦਾ, ਇਹ ਨਹੀਂ ਸੋਚਦਾ ਕਿ ਮੇਰੇ ਮੂੰਹ ਚੋਂ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਦੇ ਵਿੱਚ ਅੱਗ ਲਾ ਸਕਦਾ, ਮੇਰੇ ਮੂੰਹ ਦੇ ਵਿੱਚੋਂ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਨੂੰ ਬਰਬਾਦ ਕਰ ਸਕਦਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਫਿੱਕਾ ਬੋਲ ਵਿਗੁੱਚਣਾ। ਬੋਲੋ ਫਿੱਕਾ ਬੋਲ ਵਿਗੁੱਚਣਾ ਦਾ ਮਤਲਬ ਕੀ ਦੱਸਿਆ? ਪਛਤਾਉਣਾ। ਕਹਿੰਦੇ ਫਿੱਕਾ ਬੋਲ ਕੇ ਪਛਤਾਉਣਾ ਪੈਂਦਾ ਵਾ। ਇਸ ਕਰਕੇ ਸੁਣ ਮੂਰਖ ਮਨ ਅਜਾਣ, ਜਿੱਤ ਬੋਲਿਆ ਪੱਤ ਪਾਈਏ। ਜਿੱਤ ਬੋਲਿਆ, ਜਿਹੜੀ ਬੋਲੀ ਬੋਲਣ ਨਾਲ ਤੇਰੀ ਇੱਜ਼ਤ ਹੋਵੇ, ਸੋ ਬੋਲਿਆ ਪਰਵਾਨ। ਤਾਂ ਹੀ ਕਹਿੰਦੇ ਨੇ ਬੋਲਿਆ ਭਗਤਾਂ ਕਾ ਬੋਲਿਆ ਪਰਵਾਨ ਹੈ। ਤਾਂ ਹੀ ਸਾਹਿਬ ਕਹਿੰਦੇ ਭਗਤਾਂ ਕਾ ਬੋਲਿਆ ਪਰਵਾਨ ਹੈ। ਭਗਤਾਂ ਦਾ ਬੋਲਿਆ ਕਿਉਂ ਪ੍ਰਵਾਨ ਆ? ਕਿਉਂਕਿ ਉਹਨਾਂ ਮਿੱਠ ਬੋਲਣੇ ਬੋਲਣਾ, ਉਹਨਾਂ ਹਰ ਇੱਕ ਨੂੰ ਕਹਿਣਾ ਆਓ ਜੀ ਆਓ ਬੈਠੋ ਜੀ ਗੁਰੂ ਕੇ ਪਿਆਰਿਓ। ਕਦੀ ਗੁਰੂ ਪਿਆਰ ਵਾਲਿਆਂ ਦੀ ਬੋਲੀ ਤੇ ਪੜ੍ਹ ਕੇ ਵੇਖੋ, ਉਹ ਆਪਣੇ ਰੱਬ ਵਰਗੇ ਹੋ ਜਾਂਦੇ ਆ। ਰੱਬ ਦੀ ਬੋਲੀ ਕਿਸ ਤਰ੍ਹਾਂ ਦੀ ਆ? ਇੱਕ ਵਾਰ ਸਾਰੇ ਸਰਵਣ ਕਰੋ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਉਹ ਜਿਹੜਾ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਆ, ਇੱਕ ਗੁਰੂ ਕੇ ਸਿੱਖ ਨੇ ਪਿਛਲੇ ਸਾਲ ਜਦੋਂ ਅਸੀਂ ਆਏ ਨਾ ਤੇ ਕਥਾ ਕੀਤੀ, ਕਥਾ ਦਰਬਾਰ ਹੋਇਆ ਸੀ ਉੱਥੇ। ਕਥਾ ਦਰਬਾਰ ਦੇ ਵਿੱਚ ਮਸਕੀਨ ਜੀ ਹੋਰ ਗੁਰਮੁਖ ਪਿਆਰੇ 24 ਕਥਾਵਾਨਾਂ ਨੇ, ਕਥਾ ਵਾਚਕਾਂ ਨੇ ਉਹਦੇ ਵਿੱਚ ਹਿੱਸਾ ਲਿਆ। ਤੇ ਉਹਦੇ ਵਿੱਚ ਇੱਕ ਗੁਰੂ ਕੇ ਸਿੱਖ ਨੇ ਕਥਾ ਕਰਦਿਆਂ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ ਹੈ, ਧਿਆਨ ਦਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ। ਤੇ ਬਾਹਰ ਇੱਕ ਨੌਜਵਾਨ ਬੱਚਾ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ? ਕਹਿੰਦੇ ਹਾਂਜੀ ਸਭ ਕੁਝ ਲਿਖਿਆ ਹੈ। ਉਸੇ ਵੇਲੇ ਜਿਹੜਾ ਕਥਾ ਕਰਨ ਵਾਲਾ ਸੀ ਕਹਿੰਦਾ ਇੱਕ ਮਿੰਟ ਖਲੋ ਜਾ ਸੱਜਣਾ, ਇੱਕ ਚੀਜ਼ ਨਹੀਂ ਉਹ ਲਿਖੀ, ਧਿਆਨ ਦਿਓ ਸਭ ਕੁਝ ਇਹਦੇ ਚ ਲਿਖਿਆ ਮਗਰ ਇੱਕ ਚੀਜ਼ ਨਹੀਂ ਉਹ ਲਿਖੀ। ਉਹ ਕਹਿੰਦਾ ਜੀ ਹੁਣੇ ਤੁਸੀਂ ਕਿਹਾ ਸੀ ਸਭ ਕੁਝ ਲਿਖਿਆ, ਹੁਣ ਤੁਸੀਂ ਦੱਸੋ ਇੱਕ ਚੀਜ਼ ਉਹ ਕਿਹੜੀ ਹੈ ਜਿਹੜੀ ਨਹੀਂ ਲਿਖੀ? ਕਹਿੰਦਾ ਸੱਜਣਾ ਇਹਦੇ ਵਿੱਚ ਸਭ ਕੁਝ ਲਿਖਿਆ ਹੈ ਮਗਰ ਇਹਦੇ ਚ ਝੂਠ ਨਹੀਂ ਉਹ ਲਿਖਿਆ। ਇਹਦੇ ਵਿੱਚ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਤੂੰ ਕਿਸੇ ਇੱਕ ਸ਼ਬਦ ਤੇ ਉਂਗਲ ਰੱਖ ਕੇ ਇਹ ਨਹੀਂ ਕਹਿ ਸਕਦਾ ਕਿ ਆਹ ਤੁਹਾਡੇ ਗੁਰੂ ਨੇ ਝੂਠਾ ਵਚਨ ਲਿਖਿਆ। ਇਸ ਕਰਕੇ ਮਿੱਠ ਬੋਲੜਾ ਜੀ ਕਿਸੇ ਨੂੰ ਫਿੱਕਾ ਨਹੀਂ ਬੋਲਿਆ। ਇਹ ਤੇ ਜਿਹੜਾ ਦੁਸ਼ਮਣ ਆ ਉਹਦੇ ਵੀ ਕਹਿੰਦੇ ਨੇ ਬੁਰੇ ਦਾ ਭਲਾ ਕਰ। ਵੇਖੋ ਮਿੱਠਾ ਬੋਲਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਫਿਰ ਦੇਈ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਇਹ ਤੇ ਮਿੱਠਾ ਬੋਲਦਾ, ਇਸ ਤਰ੍ਹਾਂ ਦੇ ਵੀ ਬਚਨ ਕਹਿੰਦੇ ਨੇ ਸਤਿਗੁਰ ਅੰਦਰੋਂ ਨਿਰਵੈਰ ਹੈ, ਸਤਿਗੁਰੂ ਅੰਦਰੋਂ ਨਿਰਵੈਰ ਹੈ। ਇਹ ਤੇ ਮਿੱਠਾ ਬੋਲਦੇ ਵੀ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ। ਇਹ ਤੇ ਮਿੱਠਾ ਬੋਲਦੇ ਇਹ ਵੀ ਕਹਿੰਦੇ ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ, ਗੁਰ ਕੀ ਸੇਵਾ ਸੇਵਕ ਨਾਨਕ ਖਸਮੇ ਬੰਦਾ। ਇਹ ਤੇ ਮਿੱਠਾ ਬੋਲਦੇ ਕਹਿੰਦੇ ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਤੇ ਇੰਨਾ ਮਿੱਠਾ ਬੋਲਦੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ। ਇਹ ਬੜਾ ਹੀ ਮਿੱਠਾ ਬੋਲਦਾ ਹੈ ਪੂਰਾ ਗੁਰੂ। ਮੇਰਾ ਸਤਿਗੁਰੂ ਕਿਰਪਾ ਕਰੇ, ਅੱਜ ਇੱਕ ਹੋਰ ਅਖਬਾਰ ਦੇ ਵਿੱਚ, ਵੈਸੇ ਤੇ ਜੀ ਕਈ ਵਾਰ ਕਰਦਾ ਵੀ ਅਖਬਾਰ ਪੜ੍ਹਨੀ ਨਹੀਂ ਚਾਹੀਦੀ, ਆਖੋ ਸਤਨਾਮ ਸ੍ਰੀ। ਫਿਰ ਜਦੋਂ ਕਦੀ ਮਨ ਦੇ ਵਿੱਚ ਆਉਂਦਾ ਹੈ ਕਿ ਜੇ ਅਖਬਾਰ ਨਾ ਪੜਾਂਗੇ ਤੇ ਹਾਲਾਤ ਦਾ ਕਿਸ ਤਰ੍ਹਾਂ ਪਤਾ ਲੱਗੂ, ਅੱਜ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਤੁਹਾਡੇ ਵਿੱਚੋਂ ਚੜ੍ਹਦੀ ਕਲਾ ਅਖਬਾਰ ਪੜ੍ਹੀ ਹੋਵੇ, ਉਹਨਾਂ ਕੈਨੇਡਾ ਦੇ ਇੱਕ ਪਖੰਡੀ ਬਾਬੇ ਦਾ ਹੋਰ ਲੇਖ ਪੜ੍ਹਿਆ, ਉੱਥੇ ਕੋਈ ਗਰੇਵਾਲ ਨਾਮ ਦਾ ਨਾਮ ਤੇ ਦਾਸ ਨੂੰ ਵਿਸਰ ਗਿਆ, ਗਰੇਵਾਲ ਨਾਮ ਉਹਦਾ ਲਿਖਿਆ ਹੈ, ਚਰਨ ਗਰੇਵਾਲ ਸ਼ਾਇਦ ਇਸ ਤਰ੍ਹਾਂ ਦਾ ਸ਼ਾਇਦ ਹੋਵੇ, ਨਰਿੰਦਰ ਗਰੇਵਾਲ, ਇੱਕ ਵਾਰ ਆਖੋ ਸਤਨਾਮ ਸ੍ਰੀ। ਉਸ ਪਖੰਡੀ ਬੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਘਰ ਵਿੱਚ ਰੱਖਿਆ, ਇਤਨਾ ਬੈਠਾ ਕੁਰਸੀ ਦੇ ਉੱਤੇ ਤੇ ਮੈਂ ਜਿਹੜੀ ਫੋਟੋ ਵੇਖੀ ਆ, ਅੱਗ ਤਾਂ ਇਸ ਗੱਲ ਦੀ ਲੱਗੀ ਕਿ ਜਿਹੜੀ ਬੱਚੀ ਉਹਨੂੰ ਮੱਥਾ ਟੇਕ ਰਹੀ ਉਹਨੇ ਕੇਸਕੀ ਵਧੀ ਸਿਰ ਤੇ ਕੇਸਕੀ ਸਜਾਈ। ਇੱਕ ਬਚਨ ਗੁਰਬਾਣੀ ਦੇ ਵਿੱਚ ਆਇਆ, ਦਾਗੇ ਹੋਏ ਸੋ ਰਣਵੇਂ ਜੂਝੇ ਬਿਨ ਦਾਗੇ ਭੱਗ ਜਾਈ। ਇਹ ਬੜਾ ਵਿਸ਼ਾ ਬਰੀਕ ਹੈ, ਦਾਗੇ ਹੋਏ ਸੋ ਰਣਵੇਂ ਜੂਝੇ, ਪਿੱਛੇ ਜਦੋਂ ਜੰਗ ਹੁੰਦੀ ਸੀ ਨਾ ਤੇ ਸੂਰਮਿਆਂ ਦੇ ਮੱਥੇ ਦੇ ਉੱਤੇ ਇੱਥੇ ਦਾਗ ਦਿੰਦੇ ਸੀ ਕਿ ਇਹ ਸੂਰਮਾ ਹੈ, ਧਿਆਨ ਦੇਣਾ ਹੈ। ਸਾਰੇ ਲੋਕੀ ਭੱਜ ਜਾਂਦੇ ਸੀ, ਮਗਰ ਜਿਹੜਾ ਦਾਗਿਆ ਆਉਂਦਾ ਸੀ ਉਹਨੂੰ ਸ਼ਰਮ ਹੁੰਦੀ ਸੀ ਕਿ ਮੇਰੀ ਤੇ ਪਛਾਣ ਆ ਕਿ ਮੈਂ ਦਾਗਿਆ ਵਾਂ ਸੂਰਮਾ ਵਾਂ, ਜੇ ਮੈਂ ਭੱਜਿਆ ਜੰਗ ਵਿੱਚੋਂ ਤੇ ਮੇਰੇ ਲਈ ਸ਼ਰਮ ਵਾਲੀ ਗੱਲ ਆ। ਜਿਨ੍ਹਾਂ ਨੇ ਕੇਸਕੀਆਂ ਸਿਰਾਂ ਦੇ ਉੱਤੇ ਸਜਾਈਆਂ ਨੇ ਨਾ, ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਵਧਦੀਆਂ ਨੇ। ਜਿਨ੍ਹਾਂ ਗਾਤਰੇ ਗਲਾਂ ਵਿੱਚ ਪਾਏ ਨੇ ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਗੁਰੂ ਪ੍ਰਤੀ ਵਧਦੀਆਂ ਨੇ ਕਿ ਮੇਰੇ ਇੱਕ ਗਲਤੀ ਕਰਨ ਦੇ ਨਾਲ ਕਿੰਨੀਆਂ ਰੂਹਾਂ ਦੇ ਹਿਰਦੇ ਵਿੱਚ ਅੱਗ ਲੱਗਣੀ। ਉਹ ਬੱਚੀ ਮੱਥਾ ਟੇਕ ਰਹੀ, ਚਲੋ ਵਿਸ਼ਾ ਵੱਖਰਾ। ਉਸ ਬੰਦੇ ਨੇ ਜਿਤਨਾ ਪਿਆਰਾ ਸਿੰਘ ਪਨਿਹਾਰੇ ਵਾਲੇ ਨੇ ਕੁਕਰਮ ਕੀਤਾ ਹੈ, ਨੂਰ ਮਹਿਲ ਵਾਲੇ ਨੇ ਇੱਥੇ ਤੁਹਾਡੇ ਜਿਹਨੇ ਆਣ ਕੇ ਫਰਿਜਨੋ ਦੇ ਵਿੱਚ ਸਵਾਮੀ ਮੋਹਨਪੁਰੀ ਨੇ ਡੇਰਾ ਖੋਲਿਆ ਵਾ, ਇਸ ਤਰ੍ਹਾਂ ਦੇ ਪਖੰਡੀਆਂ ਨੇ ਜੋ ਉੱਥੇ ਕੀਤਾ ਉਹਨੇ ਕੈਨੇਡਾ ਵਿੱਚ ਆਣ ਕੇ ਕਰ ਦਿੱਤਾ ਹੈ। ਉਹ ਕਹਿੰਦਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਗੱਦੀ ਦੇ ਦਿੱਤੀ, ਚੋਲਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ, ਤੇ ਗੁਰੂ ਗ੍ਰੰਥ ਸਾਹਿਬ ਨੇ ਚੋਲਾ ਦੇ ਦਿੱਤਾ ਮੈਨੂੰ, ਇਸ ਵੇਲੇ ਮੈਂ ਮੌਕੇ ਦਾ ਗੁਰੂ ਹਾਂ। ਤੇ ਇੱਕ ਨਹੀਂ ਦੋ ਨਹੀਂ, ਦੋ ਜਨਾਨੀਆਂ ਰੱਖੀਆਂ ਨੇ, ਇੱਕ ਦੇ ਨਾਲ ਆਨੰਦ ਕਾਰਜ ਕਰਾਇਆ, ਇੱਕ ਨੂੰ ਵੈਸੇ ਨਜਾਇਜ਼ ਤੌਰ ਤੇ ਰੱਖਿਆ। ਕਹਿੰਦਾ ਇਹਨੂੰ ਮਾਤਾ ਸਾਹਿਬ ਕੋਲ ਆਖੋ, ਇਹਨੂੰ ਮਾਤਾ ਜੀ ਆਖੋ। ਇਸ ਤਰ੍ਹਾਂ ਦੇ ਕੁਕਰਮ ਕਰਨ ਵਾਲੇ ਇਸ ਤਰ੍ਹਾਂ ਦੇ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ ਜਿਹੜਾ ਮੇਰਾ ਗੁਰੂ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ। ਇੱਕ ਵਾਰ ਆਪਣੇ ਗੁਰੂ ਵੱਲ ਵੇਖੋ ਕਿ ਪਾਕ ਬੇਐਬ ਹੈ ਕਿ ਗੈਬ ਲੁਗੈਬ ਹੈ, ਪਾਕ ਬੇਐਬ ਹੈ। ਇਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਬਦ ਵਰਤੇ ਜਾ ਸਕਦੇ ਨੇ, ਇਹ ਸ਼ਬਦ ਗੁਰੂ ਨਾਨਕ ਵਰਤੇ ਜਾ ਸਕਦੇ। ਦਸਾਂ ਜਾਮਿਆਂ ਦੇ ਵਿੱਚ ਆ ਪਿੱਛੇ ਇੱਕ ਇੰਡੀਆ ਦੇ ਵਿੱਚ ਹੋਰ ਬਾਬਾ ਜਿਹਨੂੰ ਕਹਿੰਦੇ ਝੂਠੇ ਸੌਦੇ ਵਾਲਾ, ਵੈਸੇ ਤੇ ਉਹਨੂੰ ਲੋਕੀ ਸੱਚੇ ਸੌਦੇ ਵਾਲਾ ਕਹਿੰਦੇ, ਆਖੋ ਸਤਨਾਮ, ਮਗਰ ਆਪਾਂ ਉਹਨੂੰ ਕੀ ਕਹਾਂਗੇ, ਝੂਠੇ ਵਾਲਾ ਸੱਚੇ ਵਾਲਾ ਤਾਂ ਮੇਰਾ ਸਤਿਗੁਰੂ ਬੈਠਾ ਹੈ, ਸੱਚਾ ਸੌਦਾ ਤਾਂ ਗੁਰੂ ਨਾਨਕ ਨੇ ਕੀਤਾ ਹੈ। ਉਹ ਝੂਠੇ ਸੌਦੇ ਵਾਲਾ ਸਰਸੇ ਦੇ ਵਿੱਚ ਜਿਹੜਾ ਏਡਾ ਵੱਡਾ ਬਾਬਾ ਬਣ ਕੇ ਬੈਠਾ ਹੈ ਨਾ ਗੁਰਮੁਖ ਪਿਆਰਿਓ, ਉਹਦੇ ਬਾਰੇ ਇੱਕ ਲੇਖ ਲਿਖਿਆ, ਉਹਦੀਆਂ ਕਰਤੂਤਾਂ ਤਾਂ ਸਾਰੀ ਦੁਨੀਆ ਜਾਣਦੀ ਹੈ, ਮਗਰ ਉਹਦੇ ਬਾਰੇ ਇੱਕ ਲੇਖ ਲਿਖਿਆ ਅਖਬਾਰ ਵਾਲੇ ਨੇ, ਉਹਦੇ ਪਿਓ ਨੂੰ ਸ਼ਾਹ ਸਤਨਾਮ ਸਿੰਘ ਉਹਦਾ ਨਾਮ ਹੈ, ਤੇ ਅਖਬਾਰ ਅਜੀਤ ਵਾਲੇ ਨੇ ਲਿਖਿਆ ਸ਼ਾਹੇ ਛੈਨ ਸ਼ਾਹ। ਆ ਸੁਣੋ, ਸ਼ਾਹੇ ਛੈਨ ਸ਼ਾਹ ਸ਼ਬਦ ਆਪਾਂ ਕਿਹਦੇ ਲਈ ਵਰਤਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਲਈ, ਧਿਆਨ ਦੇਣਾ ਹੈ। ਸ਼ਾਹੇ ਛੈਨ ਸ਼ਾਹ ਕੇਵਲ ਭਾਈ ਨੰਦ ਲਾਲ ਸਾਹਿਬ ਨੇ ਲਿਖਿਆ ਤੇ ਗੋਬਿੰਦ ਸਿੰਘ ਪਾਤਸ਼ਾਹ ਲਈ ਲਿਖਿਆ, ਉਹਨੇ ਲਿਖਿਆ ਸ਼ਾਹੇ ਛੈਨ ਸ਼ਾਹ ਸ਼ਾਹ ਸਤਨਾਮ ਸਿੰਘ। ਦਾਸ ਨੂੰ ਅੱਗ ਲੱਗ ਗਈ ਪੜ ਕੇ, ਉਸੇ ਵੇਲੇ ਮੈਂ ਥੱਲੇ ਉਹਦਾ ਮੋਬਾਈਲ ਨੰਬਰ ਨੋਟ ਕਰਕੇ, ਜਿਹਨੇ ਉਹਦਾ ਕਵਰੇਜ ਕੀਤੀ ਸੀ ਸਾਰੇ ਪ੍ਰੋਗਰਾਮ ਦੀ, ਮੈਂ ਉਹਨੂੰ ਫੋਨ ਕੀਤਾ, ਸਰਦਾਰ ਸਿੱਖ ਬੰਦਾ ਪਗੜੀ ਧਾਰੀ ਅੰਮ੍ਰਿਤ ਧਾਰੀ ਸਰਸੇ ਦਾ ਰਹਿਣ ਵਾਲਾ ਜਿਹਨੇ ਇਹ ਲਿਖਿਆ। ਦਾਸ ਨੇ ਫਤਿਹ ਬੁਲਾਈ, ਕਹਿਣ ਲੱਗਾ ਜੀ ਫਤਿਹ ਅੱਗੋਂ, ਇਹ ਵੀ ਨਹੀਂ ਕਿਹਾ ਵਾ ਖਾਲਸਾ ਵਾ, ਕਹਿੰਦਾ ਫਤਿਹ ਦੀ, ਮੈਂ ਕਿਹਾ ਪੂਰੀ ਫਤਿਹ ਬੁਲਾ, ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾ ਲਈ, ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਕਿੱਥੋਂ ਬੋਲਦੇ ਹੋ? ਮੈਂ ਕਿਹਾ ਦਾਸਰਾ ਬੋਲਦਾ ਏ ਅੰਮ੍ਰਿਤਸਰ ਸਾਹਿਬ ਤੋਂ, ਪਰਮਜੀਤ ਸਿੰਘ ਤੁਹਾਡੇ ਨਾਲ ਕੋਈ ਗੱਲ ਕਰਨੀ। ਕਹਿੰਦਾ ਜੀ ਕਰੋ, ਬੜੇ ਆਕੜ ਵਿੱਚ ਬੋਲਿਆ। ਕਹਿਣ ਲੱਗਾ ਜੀ ਕਰੋ ਗੱਲ, ਕੀ ਕਰਨੀ ਜੇ? ਮੈਂ ਕਿਹਾ ਤੁਸੀਂ ਅੱਜ ਸੱਚੇ ਸੌਦੇ ਵਾਲੇ ਦਾ ਕੋਈ ਲੇਖ ਲਿਖਿਆ? ਸਾਰੀ ਅਖਬਾਰ ਭਰੀ, ਪੂਰਾ ਪੇਜ ਇੱਕ ਭਰਿਆ। ਪੈਸੇ ਦਿੰਦੇ ਭਰਾਉਂਦੇ? ਜਿੱਥੇ ਪੈਸੇ ਦੇਣਾ ਜੋ ਮਰਜ਼ੀ। ਹੁਣ ਤੇ ਕਦੀ ਕਹਿੰਦੇ ਸਾਂ ਅਜੀਤ ਸਾਡੀ ਆਪਣੀ ਅਖਬਾਰ ਆ, ਮਗਰ ਜਿੰਨਾ ਨੂਰ ਮਹਿਲ ਵਾਲੇ ਤੇ ਪਨਿਹਾਰੇ ਵਾਲੇ ਨੂੰ ਤੇ ਇਹ ਸੱਚੇ ਸੌਦੇ ਵਾਲੇ ਨੂੰ ਅਜੀਤ ਅਖਬਾਰ ਚੁੱਕ ਰਹੀ ਆ, ਉਹਨਾਂ ਕੋਈ ਵੀ ਨਹੀਂ ਚੁੱਕ ਰਿਹਾ। ਧਿਆਨ ਦੇਣਾ, ਆਪਣੇ ਹਿਰਦੇ ਵਿੱਚ ਕਦੀ ਵੇਖਿਓ, ਪੰਜਾਬ ਦੀਆਂ ਕਣਕਾਂ ਮੁਕਾ ਕੇ ਵੇਖੋ, ਜਿੰਨਾ ਇਹਨਾਂ ਲੋਕਾਂ ਨੇ ਹਾਈਲਾਈਟ ਇਹਨਾਂ ਨੂੰ ਕੀਤਾ ਹੈ, ਉਹਨਾਂ ਦਾ ਕੋਈ ਲੇਖ ਹੁੰਦਾ ਹੈ ਤੇ ਐਡੇ ਐਡੇ ਵੱਡੇ ਕਾਲਮ ਲਿਖੇ ਨੇ। ਆ ਪਿਛਲੇ ਮਹੀਨੇ ਦੋ ਬੰਦਿਆਂ ਦੀਆਂ ਅੱਖਾਂ ਦੀ ਰੋਸ਼ਨੀ ਹਰਿਮੰਦਰ ਸਾਹਿਬ ਦੇ ਵਿੱਚ ਆ ਗਈ ਤੇ ਕੋਈ ਲੇਖ ਨਹੀਂ ਲਿਖਿਆ। ਗੁਰੂ ਰਾਮਦਾਸ ਨੂੰ ਹਾਈਲਾਈਟ ਨਹੀਂ ਕਰਦੇ, ਇਹ ਹਾਈਲਾਈਟ ਉਹਨਾਂ ਲੋਕਾਂ ਨੂੰ ਕਰਦੇ ਜਿਨ੍ਹਾਂ ਦੇ ਕੋਲੋਂ ਰੁਪਈਏ ਮਿਲਦੇ ਨੇ। ਤੇ ਉਹਨੇ ਜਦੋਂ ਸ਼ਾਹੇ ਸ਼ਹਿਨਸ਼ਾਹ ਲਿਖਿਆ ਤੇ ਦਾਸ ਨੇ ਉਹਨੂੰ ਫੋਨ ਕੀਤਾ ਕਿ ਤੂੰ ਇਹ ਸ਼ਾਹੇ ਸ਼ਹਿਨਸ਼ਾਹ ਸ਼ਬਦ ਕਿਹਦੇ ਲਈ ਲਿਖਿਆ ਹੈ? ਕਹਿੰਦਾ ਜੀ ਸ਼ਾਹ ਸਤਨਾਮ ਸਿੰਘ ਲਈ। ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਕਿਸ ਤਰ੍ਹਾਂ ਹੋ ਗਿਆ? ਕਹਿੰਦਾ ਜੀ ਕਹਿੰਦੇ ਨੇ ਲੋਕੀ, ਤੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਆ? ਕਹਿੰਦਾ ਉਹ ਵੀ ਸ਼ਾਹੇ ਸ਼ਹਿਨਸ਼ਾਹ ਹੈ। ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਮਤਲਬ ਹੁੰਦਾ ਇੱਕੋ ਹੀ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਕਿੰਨੇ, ਇਕੱਲਾ ਇਕੱਲਾ ਸ਼ਬਦ ਦਾ ਮਤਲਬ ਹੁੰਦਾ ਇੱਕੋ ਹੀ। ਉਹ ਮਾਂ ਗੁਜਰੀ ਨੇ ਇੱਕੋ ਹੀ ਲਾਲ ਪੈਦਾ ਕੀਤਾ ਹੈ ਜਿਹਦੇ ਨਾਮ ਦੇ ਨਾਲ ਲਿਖਿਆ ਜਾ ਸਕਦਾ ਸ਼ਾਹੇ ਸ਼ਹਿਨਸ਼ਾਹ, ਛਾਵਾਂ ਦਾ ਵੀ ਸ਼ਹਿਨਸ਼ਾਹ। ਤੇ ਕਹਿਣ ਲੱਗਾ ਜੀ ਇਹ ਤੇ ਕੋਈ ਗੱਲ ਨੀ ਜੀ, ਇਹ ਤੇ ਆਪੋ ਆਪਣੀ ਸ਼ਰਧਾ ਹੈ। ਮੈਂ ਕਿਹਾ ਗੁਰਮੁਖਾ ਗੱਲ ਸੁਣ ਮੇਰੀ, ਤੂੰ ਇਹਨੂੰ ਵੀ ਆਖ ਦਿੱਤਾ, ਇਹ ਆਂਦਾ ਇਹ ਵੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹੀ ਆ, ਸਰਦਾਰ ਕਹਿੰਦਾ। ਮੈਂ ਕਿਹਾ ਇੱਕ ਮਿੰਟ ਲਈ ਮੈਂ ਮੰਨ ਲੈਣਾ ਕਿ ਤੇਰਾ ਲਿਖਿਆ ਸੱਤ ਆ, ਹੁਣ ਤੂੰ ਦੋਵਾਂ ਨੂੰ ਤੱਕੜੀ ਵਿੱਚ ਇੱਕ ਮਿੰਟ ਲਈ, ਵੈਸੇ ਤੇਰਾ ਗੁਰੂ ਮੇਰੇ ਗੁਰੂ ਨਾਲ ਤੁਲ ਨਹੀਂ ਸਕਦਾ, ਇੱਕ ਮਿੰਟ ਲਈ ਤੂੰ ਸਾਹਮਣੇ ਭਾਲਾ। ਉਹਦੇ ਚਾਰ ਪੁੱਤ ਸੀ, ਇਹ ਚਾਹੇ ਜਿਹੜਾ ਤੂੰ ਸ਼ਾਹ ਸਨਾਮ ਸਿੰਘ ਕਹਿੰਦਾ ਨਾ, ਇਹਦਾ ਇੱਕੋ ਹੀ ਪੁੱਤ ਆ, ਰਾਮ ਰਹੀਮ ਗੁਰਮੀਤ ਸਿੰਘ। ਮੇਰੇ ਪਿਓ ਦੇ ਚਾਰ ਪੁੱਤ ਸੀ ਤੇ ਦੁਨੀਆਂ ਤੋਂ ਸੋਹਣੇ ਤੇ ਦੁਨੀਆਂ ਤੋਂ ਸੂਰਮੇ, ਮਗਰ ਤੇਰੇ ਗੁਰੂ ਦੇ ਇੱਕ ਪੁੱਤ ਦੇ ਉੱਤੇ ਅੱਠ ਬਲਾਤਕਾਰ ਦੇ ਕੇਸ ਬਣੇ ਨੇ। ਜਿਹੜਾ ਸ਼ਾਹ ਸਤਨਾਮ ਸਿੰਘ ਹੈ ਨਾ, ਸੱਚੇ ਸੌਦੇ ਵਾਲਾ ਜਿਹਨੂੰ ਕਹਿੰਦੇ ਆ, ਉਹਦੇ ਉੱਤੇ ਅੱਠ ਕੇਸ ਇਹੋ ਜਿਹੇ ਬਣੇ ਨੇ ਜਿਹੜੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਨੇ, ਫਿਰ ਉਹਨੇ ਗੁਰੂ ਹੋਣ ਦੇ ਨਾਤੇ ਇਹੋ ਜਿਹੇ ਕੁਕਰਮ ਕੀਤੇ ਨੇ। ਮਗਰ ਜੇ ਤੂੰ ਵੇਖਣਾ ਚਾਹੁੰਦਾ ਹੈ ਤੇ ਮੇਰੇ ਪਾਤਸ਼ਾਹ ਦੇ ਚੌਵਾਂ ਪੁੱਤਾਂ ਦੇ ਵਿੱਚੋਂ ਕਿਤੇ ਉਂਗਲ ਰੱਖ ਕੇ ਦੱਸ, ਮੇਰੇ ਗੁਰੂ ਦੇ ਪੁੱਤ ਨੇ ਕਿਸੇ ਵੱਲ ਮੈਲਾ ਵੀ ਵੇਖਿਆ ਹੋਵੇ, ਤੋਲਾ ਗੁਰੂ ਦੇ ਨਾਲ ਇਹਨਾਂ ਨੂੰ। ਫਿਰ ਕਹਿੰਦਾ ਜੀ ਨਹੀਂ ਮੈਂ ਇਸ ਬਹਿਸ ਵਿੱਚ ਨਹੀਂ ਪੈਂਦਾ। ਮੈਂ ਕਿਹਾ ਤੈਨੂੰ ਹੁਣ ਅਕਾਲ ਤਖ਼ਤ ਸਾਹਿਬ ਤੇ ਸੱਦਾਂਗੇ ਤੇ ਅਕਾਲ ਤਖ਼ਤ ਸਾਹਿਬ ਤੇ ਪੁੱਤ ਤੈਨੂੰ ਆਣ ਕੇ ਸਜਾਵਾਂ ਦੇਵਾਂਗੇ, ਤੈਨੂੰ ਪੁੱਛਾਂਗੇ ਕਿ ਤੂੰ ਕਿਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਇੱਕ ਉਸ ਬੰਦੇ ਨੂੰ ਸ਼ਾਹ ਸ਼ਹਿਨਸ਼ਾਹ ਲਿਖ ਰਿਹਾ ਜਿਹਦਾ ਜੀਵਨ ਦਾਗਾਂ ਨਾਲ ਭਰਿਆ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕਹਿਣ ਲੱਗਾ ਸਾਂ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਇਹ ਕਿੰਨਾ ਕੁ ਚਿਰ ਮਿੱਠਾ ਬੋਲਦਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਦੋਂ ਤੋਂ ਮੇਰਾ ਚੇਤਾ ਹਾਂ ਸੰਭਲ ਥੱਕੀ ਜੀ। ਇੱਥੇ ਸੰਭਲ ਦਾ ਮਤਲਬ ਚੇਤਾ ਕਰ ਕਰਕੇ, ਮੈਂ ਚੇਤਾ ਕਰ ਕਰਕੇ ਥੱਕ ਗਈ ਹਾਂ ਕਿ ਕਦੀ ਉਹ ਕੌੜਾ ਬੋਲਿਆ ਜਦੋਂ ਤੋਂ ਗੁਰੂ ਬਣਿਆ। ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਉਹ ਬੋਲੋ ਇੱਕ ਵਾਰ, ਉਹ ਕਦੇ ਫਿਰ ਉਹ ਕਦੇ ਨਾ ਬੋਲੇ। ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਉਹ ਕੌੜਾ ਬੋਲਦਾ ਹੀ ਨਹੀਂ। ਆਖਿਆ ਜੀ ਉਹ ਕੌੜਾ ਬੋਲਦਾ ਕਿਉਂ ਨਹੀਂ? ਕਹਿੰਦੇ ਉਹ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਉਹ ਔਗਣ ਕੋ ਨਾ ਚਿਤਾਰੇ, ਉਹ ਕੌੜਾ ਬੋਲਣਾ ਜਾਣਦਾ ਹੀ ਨਹੀਂ ਮੇਰਾ ਗੁਰੂ। ਇਸ ਕਰਕੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਆਪਾਂ ਨੂੰ ਵੀ ਕਹਿੰਦੇ ਜੇ ਮੈਂ ਮੁੱਠ ਮਿੱਠ ਬੋਲਣਾ ਹੈ, ਜੇ ਗੁਰੂ ਗ੍ਰੰਥ ਸਾਹਿਬ ਮਿੱਠ ਬੋਲਣੇ ਨੇ ਤੇ ਗੁਰਮੁਖੋ ਉਹਦੀ ਔਲਾਦ ਕਿਉਂ ਫਿੱਕਾ ਬੋਲਦੀ? ਪਿਓ ਦੇ ਨਾਲ ਤੇ ਪੁੱਤ ਦਾ ਸੁਭਾਅ ਮਿਲਦਾ ਹੈ, ਪਿਓ ਨਾਲ ਤੇ ਪੁੱਤ ਦੀ ਸੂਰਤ ਮਿਲਦੀ ਹੈ, ਤੇ ਜੇ ਪਿਓ ਦੇ ਨਾਲ ਸੁਭਾਅ ਨਹੀਂ ਮਿਲਦਾ ਆਪਾਂ ਉਹਦੇ ਪੁੱਤ ਕਿਤਨਾ ਬਣ ਸਕਦੇ? ਪਿਓ ਮਿੱਠ ਬੋਲਣਾ ਹੈ ਆਪਾਂ ਫਿੱਕਾ ਬੋਲਦੇ ਹਾਂ, ਪਿਓ ਸ਼ਰਾਬ ਨਹੀਂ ਪੀਂਦਾ ਅਸੀਂ ਸ਼ਰਾਬ ਪੀਂਦੇ ਹਾਂ, ਪਿਓ ਕੁਕਰਮ ਨਹੀਂ ਕਰਦਾ ਅਸੀਂ ਕੁਕਰਮ ਕਰਦੇ ਹਾਂ, ਤੇ ਫਿਰ ਆਪਾਂ ਅੱਖਰੀ ਤੌਰ ਤੇ ਨਾ ਕਹੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਦੇ ਪੋਤੇ ਹਾਂ। ਆਪਣੇ ਅੰਦਰ ਉਹ ਗੁਣ ਪੈਦਾ ਕਰੋ ਜਿਹੜੇ ਤੁਹਾਡੇ ਗੁਰੂ ਦੇ ਵਿੱਚ ਨੇ, ਜਿਹੜੇ ਮੇਰੇ ਸਤਿਗੁਰੂ ਦੇ ਵਿੱਚ ਗੁਣ ਨੇ, ਉਹ ਤਰ੍ਹਾਂ ਦੇ ਗੁਣ ਪੈਦਾ ਕਰੋਗੇ ਤੇ ਮੇਰਾ ਗੁਰੂ ਗੱਲ ਨਾਲ ਲਾ ਕੇ ਤੁਹਾਨੂੰ ਆਖੂਗਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਮੇਰਾ ਸਤਿਗੁਰੂ ਆਪਣਾ ਸਰੂਪ ਬਖਸ਼ ਕੇ ਆਖੂਗਾ ਕਿ ਖਾਲਸਾ ਮੇਰਾ ਪੁੱਤ ਆ, ਖਾਲਸਾ ਮੇਰਾ ਰੂਪ ਆ। ਮਗਰ ਕਦੋਂ? ਜਦੋਂ ਸਾਡੇ ਵਿੱਚ ਉਹ ਜਿਹੇ ਗੁਣ ਆਉਣਗੇ। ਆਓ ਮੇਰਾ ਸਤਿਗੁਰੂ ਕਿਰਪਾ ਕਰੇ, ਸਮਾਂ ਬਹੁਤ ਹੋ ਗਿਆ, ਇੱਕ ਮਨ ਇੱਕ ਚਿੱਤ ਹੋ ਕੇ ਰੀੜ ਦੀ ਹੱਡੀ ਸਿੱਧੀ ਕਰ ਲਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਨੀਲੇ ਬਾਣੀ ਵਿੱਚ ਵੇਖੋ ਤੇ ਮੇਰੇ ਸਾਹਿਬੇ ਆਲਮ ਪਾਤਸ਼ਾਹ ਨੂੰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹਦੇ ਚਿਹਰੇ ਤੋਂ ਪੈਂਦਿਆਂ ਵੇਖ ਕੇ, ਉਹਦੇ ਚਰਨਾਂ ਨਾਲ ਜੁੜ ਕੇ, ਉਸ ਰੱਬੀ ਆਨੰਦਮਈ ਮੂਰਤ ਦੇ ਚਰਨਾਂ ਵਿੱਚ ਜੁੜ ਕੇ ਜਿਹੜਾ ਜਪੋ ਵਾਹ ਗੁਰੂ 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 ਵਾਹ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਮੇਰੇ ਗਰੀਬ ਨਵਾਜ ਬਾਪੂ ਦੇ ਚਰਨਾਂ ਨਾਲ ਜੁੜ ਜਾਓ। ਇਹ ਜਿਹੜੇ ਸ਼ਰਾਟੇ ਆਉਂਦੇ, ਤੁਸੀਂ ਵੇਖਿਆ ਕਦੀ ਜਦੋਂ ਵਰਖਾ ਆਉਂਦੀ, ਬਹੁਤ ਸਾਰੇ ਸਾਉਣ ਭਾਦਰੋਂ ਦੇ ਵਿੱਚ ਬੱਦਲ ਜਦੋਂ ਘੁਲ ਜਾਂਦੇ ਨੇ, ਇਧਰੋਂ ਸ਼ਰਾਟਾ ਮਾਰ ਕੇ ਐ ਨੂੰ ਲੰਘ ਗਿਆ, ਇਧਰੋਂ ਸ਼ਰਾਟਾ ਮਾਰ ਕੇ ਐ ਨੂੰ ਲੰਘ ਗਿਆ। ਇਸ ਤਰ੍ਹਾਂ ਮੇਰਾ ਸਤਿਗੁਰੂ ਕਿਰਪਾ ਕਰੇ, ਜਦੋਂ ਸੰਗਤ ਇਤਨਾ ਜੁੜ ਕੇ ਬਹਿੰਦੀ ਆ ਤੇ ਇਹਨੂੰ ਮੇਰੇ ਸਤਿਗੁਰੂ ਨੇ ਕਿਹਾ ਵਾ ਮੋਰ ਪਪੀਏ ਬੋਲਦੇ, ਬੋਲੋ ਮੋਰ ਪਪੀਏ, ਫਿਰ ਇਸ ਤਰ੍ਹਾਂ ਗੱਜ ਕੇ ਆਖੋ ਮੋਰ ਪਪੀਏ। ਕਦੋਂ? ਵੇਖ ਬੱਦਲ ਕਾਲੇ, ਵੇਖ ਬੱਦਲ, ਮੋਰ ਤੇ ਪਪੀਏ ਖੁਸ਼ੀ ਚ ਆਏ ਜਦੋਂ ਬੋਲਦੇ ਨੇ ਪ੍ਰਿਉ 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 ਕਰਦੇ ਨੇ ਕਾਲੇ ਬੱਦਲ ਵੇਖ ਕੇ। ਆ ਹੁਣ ਸੰਗਤ ਜੁੜੀ ਆ ਨਾ ਜਿਹੜੀ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਬੱਦਲ ਬਣ ਕੇ ਸਾਹਮਣੇ ਆਇਆ ਬੈਠਾ ਹੈ ਤੇ ਸਾਡੀਆਂ ਰੂਹਾਂ ਮੋਰ ਤੇ ਪਪੀਏ ਬਣ ਕੇ ਬੋਲਣ, ਵਾਹ ਗੁਰੂ 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 ਵਾਹ ਇਤਨਾ ਮਾਰ ਕਿਰਪਾ ਕਰੇ, ਇਧਰੋਂ ਚੜ ਕੇ ਆ ਜੇ ਐ ਨੂੰ ਲੰਘ ਜੇ, ਇਧਰੋਂ ਚੜ ਕੇ ਆ ਜੇ ਐ ਨੂੰ ਲੰਘ ਜੇ। ਆਪਾਂ ਭਿੱਜਦੇ ਰਹੀਏ ਇਸ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ ਦੇ ਵਿੱਚ। ਮੇਰਾ ਸਤਿਗੁਰੂ ਕਿਰਪਾ ਕਰੇ, ਵੁੱਠੇ ਮੇਘ ਡਰਾਵਣੇ ਹੁਕਮ ਹੋਆ ਕਰਤਾਰ, ਬੱਦਲ ਚੜ ਕੇ ਆਉਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਮ ਰੂਪੀ, ਤੇ ਸਾਡੀਆਂ ਸੁੱਕੀਆਂ ਸੜੀਆਂ ਖੇਤੀਆਂ ਦੇ ਉੱਤੇ ਵਰਦੇ ਰਹਿਣ। ਵਾਹ ਗੁਰੂ 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 ਵਾਹ ਗੁਰੂ। ਆਹ ਹੁਣ ਜੁੜੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਿਰਪਾ ਕਰੇ, ਜਿਹੜਾ ਬਾਬਾ ਫਰੀਦ ਜੀ ਦਾ ਅਗਲਾ ਬਚਨ ਆਪ ਜੀ ਨੇ ਸਰਵਣ ਕਰਨਾ ਹੈ, ਬੜੇ ਪਿਆਰ ਤੇ ਅਦਬ ਸਤਿਕਾਰ ਦੇ ਨਾਲ ਸਹਿਬ ਆਲਮ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਗਰੀਬ ਨਵਾਜ ਪਾਤਸ਼ਾਹ ਦਾ ਇਹ ਬਚਨ ਜਿਹੜਾ ਆਪ ਜੀ ਨੇ ਸੁਣਨਾ, ਇੱਕ ਵਾਰ ਆਖੋ ਸਤਨਾਮ ਸ੍ਰੀ। ਕੱਲ ਆਪ ਜੀ ਨੇ ਸੁਣ ਲਿਆ ਸੀ, ਫਰੀਦਾ ਖਾਕ ਨਾ ਨਿੰਦੀਏ, ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਡ ਨਾ ਕੋਏ। ਖਾਕ ਕਹਿੰਦੇ ਨੇ ਮਿੱਟੀ ਨੂੰ। ਕਹਿੰਦੇ ਸੱਜਣਾ ਆਪਣੇ ਬਰਾਬਰਦਿਆਂ ਦੀ ਤੇ ਨਿੰਦਾ ਛੱਡ ਦੇ, ਸੰਤਾਂ ਮਹਾਂਪੁਰਸ਼ਾਂ ਦੀ ਤੇ ਨਿੰਦਾ ਛੱਡ ਦੇ, ਗੁਰੂ ਦੀ ਨਿੰਦਿਆ ਤੇ ਛੱਡ ਦੇ। ਇਹ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ ਨਾ, ਕਿਤੇ ਗੁਰਬਾਣੀ ਦੇ ਵਿੱਚ ਪੜ੍ਹ ਕੇ ਵੇਖਣੀ, ਜੋ ਨਿੰਦਾ ਕਰੇ, ਇਹ ਨਿੰਦਾ ਹੀ ਕਰਨ ਲਿਆ ਜਿਹੜਾ ਕੈਨੇਡਾ ਬੈਠਾ, ਵੇਖਣਾ ਹਾਲ ਕੀ ਹੁੰਦਾ ਹੈ। ਜੋ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਆਖਿਆ ਜੀ ਕੀ ਹੁੰਦਾ? ਕਹਿੰਦੇ ਸੋ ਔਖਾ ਜੱਗ ਮੈਂ ਹੋਇਆ, ਬੋਲੋ ਉਹ ਔਖਾ ਮੈਂ ਨੀ ਕਹਿ ਰਿਹਾ, ਗੁਰੂ ਰਾਮਦਾਸ ਸਾਹਿਬ ਕਹਿ ਰਹੇ ਜੇ ਸੋ ਔਖਾ ਜੱਗ ਮੈਂ, ਫੇਰ ਆਖੋ ਸੋ ਔਖਾ ਜੱਗ ਮੈਂ ਹੋਇਆ, ਸੋ ਔਖਾ ਜੱਗ ਮੈਂ ਹੋਇਆ। ਆਖਿਆ ਮਹਾਰਾਜ ਜੱਗ ਵਿੱਚ ਤੇ ਔਖਾ ਹੋ ਗਿਆ, ਤੇ ਲੋਕਾਂ ਨੂੰ ਕਹਿੰਦੇ ਆ ਜੀ ਪਤਾ ਹੈ, ਝੂਠਕੀ ਮਾਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਧਿਆਨ ਦੇਣਾ। ਜਦੋਂ ਇੱਥੇ ਇਹਨਾਂ ਨੂੰ ਕੋਈ ਰੋਗ ਲੱਗ ਜਾਂਦਾ ਨਾ, ਨਿੰਦਿਆ ਦੇ ਕਰਕੇ, ਨਿੰਦਿਆ ਲੋਕਾਂ ਦੀ ਕਰਦੇ ਆ, ਗੁਰੂ ਦੀ ਨਿੰਦਿਆ ਕਰਦੇ ਆ ਤੇ ਰੋਗ ਲੱਗ ਜਾਂਦਾ ਹੈ, ਤੇ ਇਹ ਆਪਣੇ ਚੇਲਿਆਂ ਨੂੰ ਕਹਿੰਦੇ ਜੀ ਅਸੀਂ ਸਾਰੇ ਜਗਤ ਦਾ ਦੁੱਖ ਆਪਣੇ ਤੇ ਲੈ ਲਿਆ। ਧਿਆਨ ਦਿਓ, ਇਸ ਤਰ੍ਹਾਂ ਦਾ ਝੂਠ ਬੋਲਦੇ ਨੇ। ਅਸੀਂ ਤਾਂ ਔਖੇ ਹੋਏ ਹਾਂ ਕਿ ਸਾਰੀ ਦੁਨੀਆ ਦਾ ਦੁੱਖ ਅਸੀਂ ਆਪਣੇ ਸਰੀਰ ਤੇ ਲੈ ਲਿਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆ ਬੱਚੇ ਨੂੰ ਫੜ ਲਓ ਜਿਹਦਾ ਹੈਗਾ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਬੜੀ ਸੁਰਤ ਟੁੱਟਦੀ ਮੇਰੀ ਉਹ ਭੈਣੋ ਬੱਚੀ, ਥੋੜਾ ਜਿਹਾ ਇਸ ਗੱਲ ਦਾ ਖਿਆਲ ਰੱਖਿਆ ਕਰੋ, ਮੇਰੀ ਉਹ ਧੀਓ ਗੁਰੂ ਨਾਨਕ ਪਾਤਸ਼ਾਹ ਦੀ ਅਸੀਸ ਲਿਆ ਕਰੋ। ਹਰੀ ਦੇ ਨਾਲ ਜੋੜਨ ਜਿੱਡਾ ਪੁੰਨ ਕੋਈ ਨਹੀਂ, ਤੇ ਜੇ ਤੋੜ ਦਿੱਤਾ ਜਾਵੇ ਤੇ ਇਹਦੇ ਜਿੱਡਾ ਪਾਪ ਕੋਈ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਮੈਂ ਕਹਿ ਰਿਹਾ ਸਾਂ ਜਦੋਂ ਇਹ ਕਹਿੰਦੇ ਜੀ ਸਾਡੇ ਉੱਤੇ ਦੁੱਖ ਆ ਗਿਆ, ਗੁਰੂ ਰਾਮਦਾਸ ਨੂੰ ਪੁੱਛੀਏ ਜੀ ਜਗਤ ਵਿੱਚ ਉਹ ਔਖਾ ਹੋ ਗਿਆ, ਤੇ ਇਹ ਲੋਕਾਂ ਨੂੰ ਕਹਿੰਦੇ ਜੀ ਮੈਂ ਇੱਥੇ ਹੀ ਔਖਾ ਅੱਗੇ ਸੌਖਾ ਵਾਂ। ਕਹਿੰਦੇ ਸੁਣੋ ਅੱਗੇ ਜਿਹੜਾ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ, ਸੋ ਔਖਾ ਜੱਗ ਮੈਂ ਹੋਇਆ, ਅੱਗੇ ਮਰਨ ਤੋਂ ਬਾਅਦ ਨਰਕ ਘੋਰ ਦੁੱਖ ਖੂਹ ਹੈ, ਅੱਗੇ 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 ਜਿੱਥੇ ਜਾਣਾ ਹੈ, ਨਰਕ ਘੋਰ ਦੁੱਖ ਖੂਹ ਹੈ, ਉੱਥੇ ਪਕੜ ਉਹ ਟੋਇਆ, ਉਹਦੀ ਕੂਕ ਪਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਇਤਨਾ ਲਿਖਿਆ ਗੁਰਬਾਣੀ ਦੇ ਵਿੱਚ ਕਿ ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਵਾ, ਉਹਦੀ ਕੋਈ ਕੂਕ ਪਕਾਰ ਨਹੀਂ ਸੁਣਦਾ। ਮੇਰੇ ਸਾਹਿਬ ਜੀ ਤੇ ਕਹਿੰਦੇ ਨੇ ਜੇ ਸੋਨੇ ਨੂੰ ਉਹ ਹੱਥ ਪਾਏ, ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਊ ਸੇ ਤੀ ਰਲ ਗਿਆ। ਇਹੋ ਜਿਹਾ ਨਿੰਦਕ ਬੰਦਾ ਜੇ ਸੋਨੇ ਨੂੰ ਵੀ ਹੱਥ ਪਾਉਂਦਾ ਵਾ ਤੇ ਉਹ ਵੀ ਮਿੱਟੀ ਹੋ ਜਾਂਦਾ, ਖੇ ਹੋ ਜਾਂਦੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਸਤਿਗੁਰਾਂ ਦੀ ਨਿੰਦਿਆ ਤੇ ਬਹੁਤ ਵੱਡੀ ਗੱਲ ਆ, ਆਮ ਇਨਸਾਨ ਦੀ ਨਿੰਦਿਆ ਵੀ ਬੜੀ ਵੱਡੀ ਗੱਲ ਆ, ਬੰਦਿਆ ਜਿਹੜੀ ਪੈਰਾਂ ਥੱਲੇ ਮਿੱਟੀ ਆ ਇਹਦੀ ਵੀ ਨਿੰਦਿਆ ਨਾ ਕਰੀ। ਫਰੀਦਾ ਖਾਕ ਨਾ ਨਿੰਦੀਏ, ਬੋਲੋ ਖਾਕ, ਪੈਰਾਂ ਥੱਲੇ ਆਉਣ ਵਾਲੀ ਮਿੱਟੀ ਦੀ ਵੀ ਨਿੰਦਿਆ ਨਾ ਕਰੀ। ਆਖਿਆ ਮੇਰੇ ਮਾਲਕ ਜੀ, ਫੇਰ ਕਹਿੰਦੇ ਇਹ ਬੜੀ ਮਹਾਨ ਹੀ ਹੈ, ਜੀਵਨਦਿਆਂ ਪੈਰਾਂ ਥੱਲੇ ਇਹਨੇ ਕਦੀ ਗੁੱਸਾ ਨਹੀਂ ਉਹ ਕੀਤਾ ਕਿ ਤੂੰ ਇਹਦੇ ਪੈਰਾਂ ਥੱਲੇ ਆਇਆ, ਤੇ ਇਹ ਗੁੱਸੇ ਹੋ ਕੇ ਆਖੇ ਤੂੰ ਤੇ ਮੈਨੂੰ ਪੈਰਾਂ ਥੱਲੇ ਲਈ ਫਿਰਦਾ ਰਿਹਾ, ਮੈਂ ਤੇਰੇ ਪਰਦੇ ਕੋ ਢੱਕਾਂ। ਇਹ ਬੜੀ ਮਹਾਨ ਹੀ, ਖਾਕੂ ਜੇਡ ਨਾ ਕੋਏ, ਇਹ ਜੀਵਨਦਿਆਂ ਪੈਰਾਂ ਥੱਲੇ, ਮੋਇਆ ਫੇਰ ਬੋਲੋ ਮੋਇਆ, ਮੜੀ ਦੇ ਉੱਤੇ ਮਿੱਟੀ ਪਾ ਕੇ ਫੇਰ ਸਾਡੇ ਪਰਦੇ ਢੱਕ ਲੈਂਦੀ, ਕਬਰ ਦੇ ਵਿੱਚ ਮਿੱਟੀ ਪੈ ਜਾਂਦੀ ਆ। ਬਾਬਾ ਫਰੀਦ ਮੁਸਲਮਾਨ ਹੋਣ ਕਰਕੇ ਕਬਰ ਦੇ ਹਿਸਾਬ ਨਾਲ ਬੋਲ ਰਹੇ ਨੇ, ਕਹਿੰਦੇ ਨੇ ਕਬਰ ਦੇ ਵਿੱਚ ਮਿੱਟੀ ਪੈ ਕੇ ਫਿਰ ਇਹਨੂੰ ਢੱਕ ਲੈਂਦੀ, ਇਹਦੇ ਗੁਨਾਹ ਢੱਕ ਲੈਂਦੀ ਆ। ਇੱਕ ਗੱਲ ਨੋਟ ਕਰ ਲਿਓ, ਜਿੱਦਣ ਬੰਦਾ ਮਰ ਜਾਂਦਾ ਹੈ ਨਾ ਗੁਰਮੁਖ ਪਿਆਰਿਓ, ਉਦਣ ਉਹਦੇ ਸਾਰੇ ਗੁਨਾਹ ਲੋਕੀ ਭੁੱਲ ਜਾਂਦੇ, ਕਿਉਂਕਿ ਉਹ ਅੱਖਾਂ ਤੋਂ ਛੁੱਪ ਜਾਂਦਾ ਹੈ ਤੇ ਮਿੱਟੀ ਛੁਪਾ ਲੈਂਦੀ। ਬਾਬਾ ਫਰੀਦ ਜੀ ਦਾ ਕੱਲ ਇਹ ਬਚਨ ਆਪ ਜੀ ਨੇ ਸਰਵਣ ਕਰ ਲਿਆ ਸੀ, ਅੱਜ ਅਗਲਾ ਬਚਨ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਜਾਂ ਲੱਭ ਤਾਂ ਨਿਹੂ ਕਿਆ, ਲੱਭ ਤਾਂ ਕੂੜਾ ਨੇਹੋ।
ਇਹ ਬਚਨ ਪਿਆਰ ਵਿੱਚ ਲੈ ਆਇਓ, ਜਰਾ ਮੇਰੇ ਨਾਲ ਪੜ੍ਹੋ, ਜਾਂ ਲੱਭ, ਬੋਲੋ ਜਾਂ ਲੱਭ, ਸਮਝਦੇ ਹੋ ਲੱਭ ਕਰਨਾ ਕਿਸੇ ਚੀਜ਼ ਦਾ। ਇੱਥੇ ਹੁਣ ਤੁਹਾਨੂੰ ਰੱਬ ਨੇ ਸਤਿਗੁਰੂ ਗਰੀਬ ਨਵਾਜ ਨੇ ਪੁੱਤ ਦੇ ਦਿੱਤੇ ਨੇ, ਧੀਆਂ ਦੇ ਦਿੱਤੀਆਂ, ਗੱਡੀਆਂ ਦੇ ਦਿੱਤੀਆਂ, ਕਾਰਾਂ ਦੇ ਦਿੱਤੀਆਂ, ਤੇ ਜੇ ਫਿਰ ਵੀ ਬੰਦਾ ਲੱਭ ਕਰਕੇ ਆਖੇ ਅਜੇ ਮੈਨੂੰ ਕੁਝ ਵੀ ਨਹੀਂ ਮਿਲਿਆ, ਧਿਆਨ ਦਿਓ ਇਹ ਲੱਭਿਆ। ਸਭ ਕੁਝ ਤੇ ਦੇ ਦਿੱਤਾ ਉਹਨੇ, ਅੱਖਾਂ ਦੇ ਦਿੱਤੀਆਂ, ਜੀਭਾਂ ਦੇ ਦਿੱਤੀ, ਧੀਆਂ ਦੇ ਦਿੱਤੀਆਂ, ਪੁੱਤ ਦਿੱਤੇ, ਸੁਣਨ ਦੀ ਸ਼ਕਤੀ ਦੇ ਦਿੱਤੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਬੰਦੇ ਦੇ ਅੰਦਰ ਲੱਭਿਆ ਨਾ ਲੱਭ, ਜੇ ਤੁਸੀਂ ਇੱਥੇ ਕੁਝ ਮੰਗਣ ਆਏ ਹੋ, ਧਿਆਨ ਦੇਣਾ। ਕੋਈ ਬੰਦਾ ਕਹਿੰਦਾ ਜੀ ਮੈਂ ਸੇਵਾ ਕਰੂੰਗਾ ਤੇ ਮੈਨੂੰ ਮਿਲੂਗਾ ਕੀ, ਤੇ ਗੁਰਮੁਖ ਪਿਆਰੇ ਹੋ, ਇਹ ਫਿਰ ਸੇਵਾ ਨਹੀਂ। ਆਖੋ ਸਤਨਾਮ ਸ੍ਰੀ। ਸੇਵਾ ਕਰਤ ਹੋਏ
ਨਿਹਕਾਮੀ ਦਾ ਮਤਲਬ ਹੁੰਦਾ ਕੋਈ ਕਾਮਨਾ ਨਹੀਂ। ਕੋਈ ਅੱਜ ਤੱਕ ਕਰਦਾ ਵੇਖਿਆ ਜੇ ਇਹੋ ਜੀ ਸੇਵਾ? ਗੁਰਮੁਖੋ ਪਿਆਰਿਓ, ਕਦੀ ਅੰਦਰ ਝਾਤੀ ਮਾਰ ਕੇ ਵੇਖਿਓ ਕਿ ਕਿਸੇ ਨੂੰ ਕੋਈ ਕਾਮਨਾ ਹੀ ਨਾ ਹੋਵੇ ਤੇ ਫਿਰ ਵੀ ਜੋੜੇ ਝਾੜੇ। ਹਰ ਬੰਦਾ ਕਾਮ ਪਰੇ ਹਰ ਸਿਮਰੀਏ, ਜਦੋਂ ਕੋਈ ਕੰਮ ਪੈਂਦਾ ਵਾ, ਘਰ ਲੈਣਾ ਵਾ, ਗੁਰੂ ਅੱਗੇ ਆਣ ਕੇ ਨੱਕ ਰੋੜਦਾ, ਮਹਾਰਾਜ ਪਾਤਸ਼ਾਹ ਮੈਨੂੰ ਘਰ ਮਿਲ ਜਾਵੇ ਇਸ ਕਰਕੇ ਜੋੜੇ ਝਾੜਦਾ, ਕੋਈ ਕਹਿੰਦਾ ਮੈਨੂੰ ਪੁੱਤ ਮਿਲ ਜਾਏ, ਕੋਈ ਕਹਿੰਦਾ ਮੈਨੂੰ ਗੱਡੀਆਂ ਮਿਲ ਜਾਣ, ਹਰ ਬੰਦਾ ਕਿਸੇ ਕਾਮਨਾ ਕਰਕੇ ਸੇਵਾ ਕਰਦਾ। ਤੇ ਮੇਰੇ ਸਾਹਿਬ ਕਹਿੰਦੇ ਨੇ ਕਿਤੇ ਕਰਕੇ ਵੇਖ, ਉਹ ਸੇਵਾ ਸੇਵਾ ਕਰਤ ਹੋਏ ਨਿਹ ਕਾਮੀ, ਕੋਈ ਕਾਮਨਾ ਨਹੀਂ, ਤੇ ਫਿਰ ਪ੍ਰਾਪਤੀ ਵੀ ਸੱਜਣਾ ਏਡੀ ਵੱਡੀ ਹੋਊਗੀ। ਤਿਸ ਕੋ ਹੋਤ ਪ੍ਰਾਪਤ ਸਵਾਮੀ, ਆਪੇ ਦੀ ਪ੍ਰਾਪਤੀ, ਨਿਜ ਸਰੂਪ ਦੇ ਦਰਸ਼ਨ ਹੋਣਗੇ, ਨਿਰੰਕਾਰ ਦੇ ਦਰਸ਼ਨ ਹੋਣਗੇ। ਜੇ ਇਸ ਤਰ੍ਹਾਂ ਜੋੜੇ ਝਾੜੇ ਮੰਗੇ ਕੋਈ ਨਾ, ਫਿਰ ਇੱਕ ਥਾਂ ਤੇ ਹੋਰ ਮੇਰੇ ਸਤਿਗੁਰੂ ਜੀ ਬਾੜੇ ਬੜੇ ਸੁੰਦਰ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬੰਚੈ, ਕੋਈ ਫਲ ਦੀ ਇੱਛਾ ਨਹੀਂ। ਮਗਰ ਇੱਥੇ ਜਦੋਂ ਆਉਂਦੇ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਦੇ ਦਰਬਾਰ ਵਿੱਚ, ਬਹੁਤ ਘੱਟ ਰੂਹਾਂ ਨੇ ਜਿਹੜੀਆਂ ਲੱਭ ਕਰਕੇ ਨਹੀਂ ਆਉਂਦੀਆਂ। ਸਾਰੇ ਕਹਿੰਦੇ ਜੀ, ਕੋਈ ਕਹਿੰਦਾ ਮੇਰੇ ਔਲਾਦ ਦਾ ਭਲਾ ਹੋ ਜੇ, ਕੋਈ ਕਹਿੰਦਾ ਮੇਰਾ ਕਾਰੋਬਾਰ, ਇਹ ਮਾੜੀ ਗੱਲ ਨਹੀਂ ਗੁਰੂ ਕੋਲੋਂ ਆਣ ਕੇ ਮੰਗਣਾ। ਮਗਰ ਜਿਸ ਅਵਸਥਾ ਵਿੱਚ ਬਾਬਾ ਫਰੀਦ ਜੀ ਬੋਲਦੇ ਨੇ, ਉੱਥੇ ਇੱਕ ਪਿਆਰੇ ਦੀ ਅਵਸਥਾ ਬੋਲ ਰਹੇ ਨੇ ਕਿ ਪਿਆਰਾ ਸਦਾ ਦੇਣ ਆਉਂਦਾ, ਇਹ ਲੈਣ ਨਹੀਂ ਆਉਂਦਾ। ਜਿਹੜੇ ਪਿਆਰ ਕਰਦੇ ਨੇ ਨਾ, ਬਾਬੇ ਨਾਨਕ ਨੇ ਉਹਦੀ ਪਰਿਭਾਸ਼ਾ ਦੱਸੀ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਜੇ ਤੇ ਮੇਰੇ ਨਾਲ ਪ੍ਰੇਮ ਦੀ ਖੇਡ ਖੇਡਣੀ, ਜੇ ਮੰਗਤਾ ਬਣ ਕੇ ਆਉਣਾ, ਜੇ ਮੇਰਾ ਪੁੱਤ ਭਿਖਾਰੀ ਬਣ ਕੇ ਆਉਣਾ, ਤੇ ਕੋਈ ਗੱਲ ਨੀ, ਗੁਰੂ ਕੋਲੋਂ ਮੰਗਣ ਵਾਲੇ ਵੀ ਬੜੇ ਮਹਾਨ ਨੇ। ਇੱਕ ਦਾਤਾ ਸਭ ਮੰਗਤੇ, ਆਪਾਂ ਸਾਰੇ ਮੰਗਦੇ ਹਾਂ, ਗੁਰੂ ਕੋਲੇ ਮੰਗਣਾ, ਹੋਰ ਕਿੱਥੋਂ ਮੰਗਣਾ ਹੈ? ਸਭਨਾ ਜੀਆਂ ਕਾ ਇੱਕ ਦਾਤਾ। ਮਗਰ ਜੇ ਪਿਆਰਾ ਬਣ ਕੇ ਪ੍ਰੇਮ ਕਰਕੇ ਮੈਨੂੰ ਪਾਉਣ ਲਈ ਆਉਣਾ ਹੈ, ਤੇ ਫਿਰ ਸਿੱਖਾ ਉਦੋਂ ਮੰਗ ਕੋਈ ਨਹੀਂ। ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਜੇ ਪ੍ਰੇਮ ਦੀ ਖੇਡ ਖੇਡਣੀ ਆ, ਤੇ ਫਿਰ ਤੇ ਸਿਰ ਧਰ ਤਲੀ ਗਲੀ, ਫਿਰ ਤੇ ਸਿਰ ਵੀ ਮੈਨੂੰ ਦੇਣ ਆ, ਫਿਰ ਮੰਗ ਕੁਝ ਨਾ। ਇੱਥੇ ਬਾਬਾ ਜੀ ਕਹਿੰਦੇ ਜਾਂ ਲੱਭ, ਬੋਲੋ ਜਾਂ, ਜੇ ਲੱਭ ਵਿੱਚ ਆਇਓ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਇਹ ਨਾ ਕਹਿਣਾ ਕਿ ਤੇਰੇ ਨਾਲ ਪਿਆਰ ਕਰਨਾ ਹੈ। ਫਿਰ ਆਖੋ ਜੀ ਕੋਈ ਨਹੀਂ, ਮਿਲਣਾ ਆਇਆ, ਤੁਹਾਨੂੰ ਮੰਗਣਾ ਆਇਆ, ਤੁਹਾਡੇ ਧੀਆਂ ਪੁੱਤ ਹੈ, ਤੁਹਾਡੇ ਕੋਲੋਂ ਮੰਗਣਾ ਹੈ। ਪ੍ਰੇਮ ਸ਼ਬਦ ਵੱਖਰਾ ਸ਼ਬਦ ਆ, ਮੰਗਤਾ ਸ਼ਬਦ ਵੱਖਰਾ ਸ਼ਬਦ ਆ, ਪੁੱਤ ਹੋਣਾ ਵੱਖਰਾ ਸ਼ਬਦ ਆ। ਪੁੱਤ ਕਈ ਵਾਰ ਪਿਓ ਦੇ ਨਾਲ ਸਦਾ ਹੀ ਪਿਆਰ ਨਹੀਂ ਕਰਦਾ, ਮਗਰ ਉਹਦੀ ਜਾਇਦਾਦ ਤੇ ਅੱਖ ਰੱਖਦਾ ਕਿ ਮੈਨੂੰ ਮਿਲ ਹੀ ਜਾਣੀ ਆ, ਕਿਉਂਕਿ ਮੇਰੇ ਪਿਓ ਦੀ ਆ। ਇੱਥੇ ਬਚਨ ਬੜੇ ਕੀਮਤੀ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਾਂ ਲੱਭ ਧਾਨਿਓ ਕਿਹਾ, ਬੋਲੋ ਜਾਂ ਲੱਭ, ਸਮਝ ਲਿਆ ਅਰਥ, ਸਮਝ ਲੱਗੀ? ਜੇ ਲੱਭਿਆ ਤੇ ਪਿਆਰ ਕਾਹਦਾ, ਤੇ ਅਸੀਂ ਸਾਰੇ ਕੀ ਆ? ਲੱਭੀ ਬੋਲਦੇ ਹੋ? ਕੋਈ ਗੁਰਮੁਖ ਪਿਆਰੀ ਰੂਹ ਕਿਤੇ ਸੰਸਾਰ ਚੋਂ ਹੋਊਗੀ ਜਿਹੜੀ ਲੱਭੀ ਨਾ ਹੋਊਗੀ ਤੇ ਪ੍ਰੇਮੀ ਹੋਊ? ਆਖੂਗੀ ਆਣ ਕੇ ਗੁਰੂ ਗ੍ਰੰਥ ਸਾਹਿਬ ਨੂੰ, ਪਿਤਾ ਜੀ ਮੈਂ ਅੱਜ ਕੁਝ ਮੰਗਣ ਨਹੀਂ ਜੇ ਆਇਆ, ਜੋ ਕੁਝ ਮੇਰੇ ਕੋਲ ਆ ਮੈਂ ਤੁਹਾਨੂੰ ਦੇਣ ਆਇਆ, ਮੈਂ ਤਾਨ ਮਾਨ ਧਨ ਸਭ ਸੌਂਪ ਗੁਰ ਕੋ, ਮੈਂ ਸੰਪਣ ਆਇਆ ਤੇਰਾ ਦਿੱਤਾ, ਮੈਂ ਮੋੜਨ ਆਇਆ ਤੇਰਾ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਪੁੱਤ ਦੇ ਦਿੱਤੇ ਆ ਨਾ, ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਅਗਣਤ ਸ਼ਾਹ ਆਪਣੀ ਦੇ ਰਾਸ, ਉਹਨੇ ਅਗਣਤ ਆਪਾਂ ਨੂੰ ਰਾਸਾਂ ਦਿੱਤੀਆਂ, ਕਾਰਾਂ ਦਿੱਤੀਆਂ, ਗੱਡੀਆਂ ਦਿੱਤੀਆਂ, ਸੁੱਖ ਦਿੱਤੇ, ਤੇ ਇਹਨੂੰ ਖਾਤ ਪੀਤ ਵਰਤੇ ਆਨੰਦ ਉਲਾਸ, ਖਾਂਦਾ ਪੀਂਦਾ ਵਰਤਦਾ ਤੇ ਆਨੰਦ ਉਲਾਸ ਖੁਸ਼ੀਆਂ ਕਰਦਾ ਹੈ। ਮਗਰ ਵੇਖ ਲੋ, ਇਹ ਵੀ ਮੰਨਦਾ ਵਾ ਕਿ ਘਰ ਗੁਰੂ ਦਾ ਦਿੱਤਾ ਹੈ, ਧਿਆਨ ਦੇਣਾ, ਘਰ ਨਹੀਂ ਮੰਨਦੇ, ਹੌਲੀ ਕੋ ਬੋਲਦੇ, ਫਿਰ ਉੱਚੀ ਬੋਲੋ, ਘਰ ਪੁੱਤ ਗੁਰੂ ਦੇ ਦਿੱਤੇ ਨੇ, ਗੱਡੀਆਂ ਗੁਰੂ ਦੀਆਂ ਦਿੱਤੀਆਂ ਨੇ, ਮਗਰ ਜਦੋਂ ਕਦੇ ਗੁਰੂ ਅੰਦਰੋਂ ਆਵਾਜ਼ ਦਿੰਦਾ, ਅੰਦਰਲੀ ਆਵਾਜ਼ ਸੁਣਿਓ, ਗੁਰੂ ਅੰਦਰੋਂ ਆਵਾਜ਼ ਦਿੰਦਾ, ਇਸ ਘਰ ਦੇ ਵਿੱਚ ਪ੍ਰਕਾਸ਼ ਕਰ ਲਾ ਗੁਰੂ ਗ੍ਰੰਥ ਸਾਹਿਬ ਦਾ, ਜਿਹਦਾ ਘਰ ਆ ਫਿਰ ਤੇਰਾ ਤੁਝਕੋ ਸੌਂਪਦੇ ਦੇ ਦੇ ਉਹਨੂੰ। ਕਹਿੰਦਾ ਜੀ ਨਹੀਂ, ਚਾਰ ਕਮਰੇ ਆ, ਮਸਾਂ ਦੋਵਾਂ ਚ ਪੁੱਤ ਸੌਂਦੇ ਨੇ, ਇੱਕ ਚ ਆਪ ਸੌਂਦਾ ਵਾ, ਤੇ ਤੀਸਰੇ ਕਮਰੇ ਚ ਕੋਈ ਆਇਆ ਆਇਆ ਆਏ ਲਈ ਤੇ ਲੋਕੀ ਰੱਖਦੇ, ਗਏ ਲਈ ਵੀ ਰੱਖ ਛੱਡਦਾ ਜੇ। ਆਖੋ ਸਤਨਾਮ ਸ੍ਰੀ, ਧਿਆਨ ਦੇਣਾ, ਵੇਖ ਲੋ ਸ਼ਬਦ ਇਹੋ ਵਰਤਦੇ ਨਾ, ਚੌਥੇ ਚ ਕੌਣ ਕਦੀ ਵਿਚਾਰਿਆ ਜੇ ਵਚਨ, ਵੀ ਆਏ ਲਈ ਤੇ ਰੱਖਣਾ, ਵੀ ਚਲੋ ਕੋਈ ਆ ਗਿਆ ਤੇ ਸੌ ਗਿਆ, ਉਹ ਕੋਈ ਗਿਆ ਵਾ ਫਿਰ ਖਾਲੀ ਰੱਖ ਛੱਡਦਾ ਹੈ, ਤੇ ਜੇ ਆਏ ਲਈ ਰੱਖਣਾ ਹੈ ਤੇ ਆਇਆ ਤਾਂ ਕੇਵਲ ਘਰ 24 ਘੰਟੇ ਤੇਰੇ ਗੁਰੂ ਆ, ਉਹਦੇ ਲਈ ਰੱਖ। ਆਇਆ ਕੌਣ ਹੈ 24 ਘੰਟੇ? ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ, ਜਿਹੜਾ 24 ਘੰਟੇ ਤੇਰੇ ਘਰ ਰਹਿੰਦਾ ਹੈ, ਇੱਕ ਕਮਰਾ ਕਿਤੇ ਉਹਨੂੰ ਵੀ ਦੇ ਛੱਡ, ਤੈਨੂੰ ਸ਼ਰਮ ਆਊਗੀ ਕਿ ਇਸ ਘਰ ਵਿੱਚ ਗੁਰੂ ਦਾ ਪ੍ਰਕਾਸ਼ ਆ, ਮੈਂ ਸ਼ਰਾਬ ਨਾ ਲਿਆਵਾਂ, ਵੱਜੇਗਾ। ਇਸ ਘਰ ਵਿੱਚ ਹੁਣ ਤੇ ਤੋਬਾ ਹੈ ਵੈਸੇ, ਇੱਕ ਕਮਰੇ ਦੇ ਵਿੱਚ ਗੁਰੂ ਦਾ ਪ੍ਰਕਾਸ਼ ਕੀਤਾ, ਦੂਸਰੇ ਕਮਰੇ ਚ ਬਾਰ ਬਣੀ। ਆ ਉਹ ਦਿਨ ਐਲੇ ਮੈਂ ਗਿਆ ਕਿਸੇ ਦੇ ਘਰ, ਗੁਰਮੁਖ ਪਿਆਰੇ ਭਾਈ ਗੁਰਮੀਤ ਸਿੰਘ ਸ਼ਾਇਦ ਨਾਲ ਹੀ ਸੀ, ਅਸੀਂ ਜਿਹਦੇ ਘਰ ਗਏ ਗੁਰਮੁਖ ਪਿਆਰੇ, ਉਹ ਤੇ ਬੜੇ ਲੈਣ ਲਾਟ ਤੇ ਆਪਣੇ ਆਪ ਨੂੰ ਮਾਡਰਨ ਸਿੱਖ ਮੰਨਣ। ਬੀਬੀ ਕਹਿੰਦੀ ਨੀ ਭਾਵੇਂ ਤੁਸੀਂ ਅੱਜ ਚਲੇ ਹੀ ਚੱਲੇ ਹੋ ਕਥਾ ਕਰਕੇ, ਇੱਕ ਮਿੰਟ ਲਈ ਮੇਰੇ ਘਰ ਚੱਲੋ। ਮੈਂ ਕਿਹਾ ਚੱਲ ਭੈਣਾ, ਫਿਰ ਜੇ ਤੇਰਾ ਇੰਨਾ ਹੀ ਪਿਆਰ ਹੈ ਤੇ 2 ਮਿੰਟ ਲਈ ਜਾ ਆਉਂਦੇ ਹਾਂ। 2 ਮਿੰਟ ਗਏ, ਗੁਰਮੁਖੋ ਐਡਾ ਵੱਡਾ ਘਰ ਪਹਾੜੀ ਦੇ ਉੱਤੇ ਬਣਾਇਆ, ਕੁੱਤੇ ਰੱਖੇ, ਵੱਡੀਆਂ ਗੱਡੀਆਂ ਰੱਖੀਆਂ, ਤੇ ਅੰਦਰ ਜਾ ਕੇ ਦਖਦੇ ਦੇ ਦਰਵਾਜ਼ੇ ਦੇ ਅੰਦਰ ਵੜਦਿਆਂ ਵੇਖਿਆ ਤੇ ਆਪੇ ਹੀ ਕਹਿੰਦੀ ਮੈਨੂੰ ਭਾਈ ਸਾਹਿਬ ਜੀ, ਇਹੋ ਜੀ ਕੋਈ ਦੁਨੀਆ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਲੋ ਸੁਣ ਲਓ, ਇਹ ਵਡਿਆਈ ਦੱਸਣ ਲੱਗੀ ਆਪਣੀ, ਇਹੋ ਜੀ ਕੋਈ ਦੁਨੀਆ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਐਡਾ ਬਾਰ ਬਣਿਆ ਤੇ ਬਾਰ ਵਿਖਾ ਕੇ ਚੁੱਪ ਕਰਕੇ ਅਸੀਂ ਹੁਣ ਅੰਦਰ ਆ ਹੀ ਗਏ ਸਾਂ, ਅੰਦਰ ਜਾ ਕੇ ਸੋਫੇ ਤੇ ਬੈਠੇ ਤੇ ਕਹਿੰਦੀ ਗੁਰੂ ਸਾਹਿਬ ਦੇ ਵੀ ਦਰਸ਼ਨ ਕਰ ਲਓ। ਮੈਂ ਕਿਹਾ ਮੇਰੀ ਇਹ ਭੈਣਾ, ਇੱਕ ਪਾਸੇ ਤੂੰ ਸਾਰੀ ਦੱਸਤੀ ਆ ਵੀ ਕੋਈ ਦੁਨੀਆ ਦੀ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ, ਇੱਕ ਪਾਸੇ ਤੂੰ ਕਹਿੰਦੀ ਗੁਰੂ ਸਾਹਿਬ ਕਹਿੰਦੀ ਜੀ ਉੱਤੇ ਮਹਾਰਾਜ ਦਾ ਵੀ ਪ੍ਰਕਾਸ਼ ਕੀਤਾ, ਸ਼ਰਾਬ ਨੂੰ ਪੂਰਾ ਕਮਰਾ ਦਿੱਤਾ ਹੈ ਤੇ ਮੇਰੇ ਸਾਹਿਬ ਲਈ ਪੌੜੀਆਂ ਵਿੱਚ ਪ੍ਰਕਾਸ਼ ਕੀਤਾ। ਤੇ ਫਿਰ ਰੋਣ ਲੱਗ ਪਈ। ਉੱਤੋਂ ਆਣ ਕੇ ਜਦੋਂ ਸਤਿਗੁਰੂ ਦੇ ਬਚਨ ਹੁਕਮਨਾਮਾ ਲੈ ਕੇ ਪੜ੍ਹ ਕੇ ਉਹਨੂੰ ਸੁਣਾਇਆ ਵੀ ਮੇਰੀ ਇਹ ਭੈਣੇ ਆ ਸੁਣ ਮੇਰੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਹੀ, ਤੇ ਥੱਲੇ ਆਣ ਕੇ ਰੋਣ ਲੱਗ ਪਈ। ਕਹਿੰਦੀ ਇੱਕ ਬੱਚੀ ਸੀ, 24 ਘੰਟੇ ਦੀ ਸ਼ਰਾਬੀ ਹੋ ਗਈ ਧੀ, ਮਰ ਗਈ ਸ਼ਰਾਬੀ ਹੋ ਕੇ, ਇੱਕੋ ਹੀ ਪੁੱਤ ਆ, ਉਹ ਸ਼ਰਾਬ ਨਹੀਂ ਪੀਂਦਾ, ਇਹਨੂੰ ਕੋਈ ਮਤ ਦਿਓ। ਮੈਂ ਕਿਹਾ ਤੂੰ ਆਪ ਤੇਰੇ ਘਰ ਦਾ? ਕਹਿੰਦੀ ਜੀ ਕਦੀ ਕਦੀ। ਤੇ ਮੈਂ ਕਿਹਾ ਫਿਰ ਨਿਆਣਿਆਂ ਨੂੰ ਕੀ ਮਤ ਦੇਣੀ ਉਹ ਮੇਰੀ ਇਹ ਭੈਣਾ, ਅਜੇ ਤੇ ਪਹਿਲਾਂ ਆਪ ਬਾਅਦ ਚ। ਤੇ ਮੈਂ ਉਹਨੂੰ ਬੇਨਤੀ ਕੀਤੀ ਕਿ ਮੇਰੀ ਇਹ ਭੈਣਾ, ਜਾਂ ਗੁਰੂ ਨੂੰ ਘਰ ਵਿੱਚ ਰੱਖ ਤੇ ਜਾਂ ਫਿਰ ਇੱਕ ਚੀਜ਼ ਕਰ, ਜਾਂ ਗੁਰੂ ਰੱਖ ਲਾ, ਜੇ ਗੁਰੂ ਪਿਆਰਾ ਲੱਗਦਾ ਤੇ ਸ਼ਰਾਬ ਕੱਢ ਦੇ, ਜੇ ਕੱਲੀ ਸ਼ਰਾਬ ਪਿਆਰੀ ਲੱਗਦੀ ਤੇ ਗੁਰੂ ਨੂੰ ਗੁਰਦੁਆਰੇ ਛੱਡਿਆ। ਰੋਣ ਲੱਗ ਪਈ, ਭੁੱਬਾਂ ਮਾਰਨ ਲੱਗ ਪਈ, ਪਾਣੀ ਦਿੱਤਾ ਜੂਸ, ਇਹ ਗੁਰਮੀਤ ਸੋਹਣੀ ਨਾਲ ਸੀ, ਬਿਲਕੁਲ ਜੂਸ ਨਹੀਂ ਪੀਣਾ, ਤੇਰੇ ਘਰੋਂ ਪਾਣੀ ਦਾ ਘੁੱਟ ਨਹੀਂ ਅੰਦਰ ਨਗਾਉਣਾ, ਏਡਾ ਗੁਨਾਹ ਕੀਤਾ ਈ ਕਿ ਜਿਸ ਘਰ ਵਿੱਚ ਮੇਰਾ ਸਤਿਗੁਰੂ ਜਿੱਥੇ ਵਸੇ ਮੇਰਾ ਪਾਰ ਬ੍ਰਹਮ ਸੋ ਕੇਵਡ ਹੈ ਥਾਂ, ਉਹ ਕਿੱਡਾ ਪਵਿੱਤਰ, ਜਿੱਥੇ ਜਾਏ ਬਹੇ ਮੇਰਾ ਸੋ ਥਾਨ ਸੁਹਾਵਾ, ਗੁਰੂ ਤੇ ਕਹਿ ਰਿਹਾ ਉਹ ਥਾਨ ਇਹੋ ਜਿਹਾ ਵਾ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ, ਤੇ ਤੇਰੇ ਠੇਕੇ ਵਾਲੇ ਘਰ ਦੀ ਧੂੜੀ ਕੌਣ ਲਾਊ। ਕਹਿਣ ਲੱਗੀ ਜੀ ਪਾਣੀ ਪੀ ਲਓ, ਭਾਵੇਂ ਇੱਕ ਘੁੱਟ ਪੀ ਲਓ, ਤੁਸੀਂ ਜੋ ਹੁਕਮ ਕਰੋ ਮੈਂ ਕਰਨ ਨੂੰ ਤਿਆਰ ਹਾਂ। ਤੇ ਮੈਂ ਕਿਹਾ ਆਪਣੇ ਪੁੱਤ ਨੂੰ ਬੁਲਾ। ਪੁੱਤ ਆਇਆ, ਨੌਜਵਾਨ ਸੀ, ਕੇਸ ਤੇ ਕੱਟੇ ਸੀ। ਮੈਂ ਉਹਨੂੰ ਕਿਹਾ ਤੂੰ ਲਾਈ ਕਰਦਾ ਸ਼ਰਾਬ ਘਰ ਵਿੱਚ ਰੱਖਣੀ? ਕਹਿੰਦਾ ਜੀ ਨਾ ਤੋਬਾ, ਮੈਂ ਤੇ ਪੀਂਦਾ ਹੀ ਨਹੀਂ। ਇਹ ਮੰਮੀ ਡੈਡੀ ਨੂੰ ਪੁੱਛੋ। ਤੇ ਹੱਥ ਜੋੜ ਕੇ ਫਿਰ ਆਖਿਆ ਵੀ ਅੱਜ ਬਚਨ ਦਿਓ ਸਾਨੂੰ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਜੇ ਘਰ ਵਿੱਚ ਰੱਖਣਾ ਫਿਰ ਸ਼ਰਾਬ ਦੀ ਬਾਰ ਚੁੱਕੋ। ਫਿਰ ਗੁਰੂ ਨੇ ਕਿਰਪਾ ਕੀਤੀ, ਚੁੱਕੀ, ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ, ਉਹਨੂੰ ਪਤਾ ਲੱਗ ਗਿਆ ਮੇਰਾ ਕਹਿਣ ਦਾ ਮਤਲਬ ਸੀ ਅਗਣਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਅਮਾਨ ਆਪਣੀਆਂ ਦਿੱਤੀਆਂ ਅਮਾਨਤਾਂ ਵਿੱਚੋਂ ਗੁਰੂ ਕਿਛ ਬਾਹਰ ਸਾਹੋ ਲੇ ਫਿਰ ਅਗਿਆਨੀ ਮਨ ਇਹ ਰੋਸ ਕਰਦਾ ਰੁੱਸ ਪੈਂਦਾ ਉਹਦੇ ਨਾਲ। ਕਹਿੰਦਾ ਮਹਾਰਾਜ ਮੈਂ ਤੇ ਘਰ ਤੁਹਾਡੇ ਕੋਲੋਂ ਮੰਗਿਆ, ਤੁਸੀਂ ਦੇ ਘਰ ਚ ਡੇਰਾ ਹੀ ਲਾ ਲਿਆ ਆਣ ਕੇ। ਮਹਾਰਾਜ ਗੱਡੀ ਤੇ ਮੈਂ ਇਸ ਕਰਕੇ ਲਈ ਵੀ ਇਹਦੇ ਸ਼ਰਾਬ ਰੱਖਿਆ ਕਰੂੰਗਾ, ਮਗਰ ਤੁਸੀਂ ਕਹਿੰਦੇ ਗੱਡੀ ਸ਼ਰਾਬ ਨਾ ਰੱਖ। ਮਹਾਰਾਜ ਔਲਾਦ ਤੇ ਮੇਰੀ ਆਪਣੀ ਮਰਜ਼ੀ ਨਾਲ ਚੱਲਣੀ, ਤੁਸੀਂ ਕਹਿੰਦੇ ਅੰਮ੍ਰਿਤ ਛਕਾ ਆਪਣੀ ਅਮਾਨ ਕਛ ਬਾਹਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ। ਤੇ ਅਗਲਾ ਬਚਨ ਆਪ ਜੀ ਦੀ ਬੜੀ ਤਵੱਜੋ ਮੰਗਦਾ ਜੇ ਆਪਣੀ ਪ੍ਰਤੀਤ, ਬੋਲੋ ਆਪਣੀ ਪ੍ਰਤੀਤ, ਪ੍ਰਤੀਪ ਮੈਨੇ ਵਿਸ਼ਵਾਸ, ਇਹਦਾ ਵਿਸ਼ਵਾਸ ਫਿਰ ਕਿਸੇ ਨੇ ਖਤਮ ਨਹੀਂ ਕੀਤਾ। ਇੱਕ ਵਾਰ ਉਹਦੇ ਕੋਲੋਂ ਘਰ ਲੈ ਲਿਆ, ਮੁੱਕਰ ਗਿਆ, ਕਹਿੰਦਾ ਘਰ ਤੇ ਮੇਰਾ ਜੋ ਮੈਂ ਮਰਜ਼ੀ ਕਰੂੰ। ਇੱਕ ਵਾਰ ਔਲਾਦ ਲੈ ਲਈ, ਕਹਿੰਦਾ ਜਿਤਨਾ ਮੈਂ ਮਰਜ਼ੀ ਸਿਰ ਮੁੰਨਾ, ਇਹ ਸ਼ਰਾਬਾਂ ਪੀਣ, ਇਹ ਜੋ ਮਰਜ਼ੀ ਕਰਨ ਮੇਰੀ ਔਲਾਦ ਆ। ਇੱਕ ਵਾਰ ਗੱਡੀ ਲੈ ਕੇ ਮੁੱਕਰ ਗਿਆ ਸੱਜਣਾ, ਤੇ ਸਾਹਿਬ ਕਹਿੰਦੇ ਬੌਰ ਉਸਕਾ, ਬੋਲੋ ਬੌਰ ਉਸਕਾ, ਫਿਰ ਦੁਬਾਰਾ ਵਿਸ਼ਵਾਸ ਨਹੀਂ ਹੁੰਦਾ। ਕਰੋੜ ਵਾਰ ਤਰਲੇ ਪਾਈ ਗੁਰੂ ਨੂੰ, ਇੱਕ ਵਾਰ ਗੁਰੂ ਦੇ ਵਿਸ਼ਵਾਸ ਘਾਤ ਕੀਤਾ ਹੀ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਵਿਸ਼ਵਾਸ ਸੱਜਣਾ ਉਹਨਾਂ ਦਾ ਹੁੰਦਾ ਹੈ ਜਿਸ ਕੀ ਬਸਤ ਤਿਸ ਆਗੇ ਰੱਖੇ। ਜਿਹਦਾ ਘਰ ਆ, ਆਖਿਆ ਮੇਰੇ ਸਤਿਗੁਰੂ ਦਾ ਘਰ ਆ, ਇਸ ਘਰ ਵਿੱਚ ਸ਼ਰਾਬ ਮਾਸ ਨਹੀਂ ਆਉਣੀ। ਇਹ ਮੇਰੇ ਸਤਿਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਮੂਵੀਆਂ ਨਹੀਂ ਚੱਲ ਸਕਦੀਆਂ। ਇਹ ਮੇਰੇ ਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਚੀਜ਼ਾਂ ਨਹੀਂ ਆ ਸਕਦੀਆਂ। ਇਹ ਕਾਰ ਮੇਰੇ ਗੁਰੂ ਨੇ ਦਿੱਤੀ ਆ, ਇਹਦੇ ਵਿੱਚ ਅੰਮ੍ਰਿਤ ਤਾਂ ਰੱਖਿਆ ਜਾ ਸਕਦਾ ਹੈ, ਇਹਦੇ ਵਿੱਚ ਪੋਥੀਆਂ ਰੱਖੀਆਂ ਜਾ ਸਕਦੀਆਂ, ਇਹਦੇ ਵਿੱਚ ਮੂਵੀਆਂ ਨਹੀਂ ਰੱਖੀਆਂ ਜਾ ਸਕਦੀਆਂ। ਜਦੋਂ ਉਹਦੇ ਅੱਗੇ ਰੱਖ ਦਿਆਂਗਾ ਫਿਰ ਉਸ ਤੇ ਚੌਗਣ ਕਰੇ ਨਾਨਕ ਸਾਹਿਬ ਸਦਾ ਦਿਆ। ਮਗਰ ਅਸੀਂ ਤੇ ਜਦੋਂ ਆਉਂਦੇ ਹਾਂ ਮੰਗਣ ਆਉਂਦੇ ਹਾਂ ਸਾਡਾ ਲੱਭ ਤੇ ਸ਼ਿਖਰਾਂ ਨੂੰ ਚੰਬੜ ਗਿਆ। ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਜਾਂ ਲੱਭ ਤਾਂ ਨਿਉ ਕਿਹਾ, ਜੇ ਲੱਭ ਕਰਕੇ ਗੁਰੂ ਦੇ ਕੋਲ ਆਏ ਹੋ ਤੇ ਫਿਰ ਸ਼ਬਦ ਪਿਆਰ ਨਾ ਵਰਤਿਓ, ਉਤਨਾ ਆਖਿਓ ਜੀ ਲੱਭੀ ਬਣ ਕੇ ਆਏ, ਝੂਠ ਨਾ ਬੋਲਿਓ ਗੁਰੂ ਨੂੰ। ਗੁਰੂ ਨੂੰ ਕਹਿ ਦਿਓ ਮਹਾਰਾਜ ਅਸੀਂ ਭੁੱਖੇ ਹਾਂ, ਅਸੀਂ ਰੱਜੇ ਨਹੀਂ, ਇਸ ਕਰਕੇ ਸਾਡਾ ਪਿਆਰ ਤੇ ਤੇਰੇ ਨਾਲ ਕੋਈ ਨਹੀਂ, ਤੇਰੀਆਂ ਦਾਤਾਂ ਨਾਲ ਪਿਆਰ ਆ, ਦਾਤਾਂ ਲੈਣ ਆਏ। ਦਾਤ ਪਿਆਰੀ ਜਦੋਂ ਭਾਈ ਲੈਣਾ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਤੁਰਿਆ ਜਾਂਦਾ ਸੀ ਨਾ, ਇਕਾਗਰਤਾ ਬਖਸ਼ ਦੇਣੀ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ, ਆਪਣੀ ਔਲਾਦ ਦੇ ਭਲੇ ਲਈ ਆਖੋ ਸਤਨਾਮ, ਅਜੇ ਗੱਜ ਕੇ ਨਹੀਂ ਸਾਰੇ ਆਖਿਆ ਸਤਨਾਮ। ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਬੜੀ ਸੰਗਤ ਗਈ, 500-700 ਪ੍ਰਾਣੀ ਕਰਤਾਰਪੁਰ ਗਿਆ ਤੇ ਧਾਨਕ ਰੂਪ ਸਤਿਗੁਰੂ ਨੇ ਧਾਰ ਲਿਆ, ਹੱਥ ਵਿੱਚ ਡੰਡਾ ਫੜ ਲਿਆ, ਕੱਪੜੇ ਹੋਰ ਤਰ੍ਹਾਂ ਦੇ ਪਾ ਲਏ, ਬੁਰਕੀਆਂ ਰੋਟੀ ਦੀਆਂ ਮੂੰਹ ਦੇ ਵਿੱਚ ਅੜਾ ਲਈਆਂ ਤੇ ਅੱਗੇ ਅੱਗੇ ਤੁਰ ਪਏ। ਜਿਹੜੀ ਜਿਹੜੀ ਪਿੱਛੇ ਸੰਗਤ ਤੁਰ ਪਈ, ਮਹਾਰਾਜ ਪਾਤਸ਼ਾਹ ਕਿਸ ਰੂਪ ਵਿੱਚ ਆ ਗਏ ਨੇ, ਤੇ ਅੱਗੇ ਜਾ ਕੇ ਕਿਲਾ ਕਦੀ ਵਿੱਥ ਦੇ ਉੱਤੇ ਜਾ ਕੇ ਏਕੜ ਦੀ ਇੱਕ ਫਰਲਾਂਗ ਉੱਤੇ ਜਾ ਕੇ ਮੇਰੇ ਸਤਿਗੁਰੂ ਕਹਿੰਦੇ ਕੀ ਲੈਣ ਆਏ ਹੋ, ਤੇ ਕਈ ਜਿਹੜੇ ਪੁੱਤ ਮੰਗਣ ਆਏ ਸੀ, ਮਹਾਰਾਜ ਅਸੀਂ ਤੇ ਤੁਹਾਡੇ ਕੋਲੋਂ ਪੁੱਤ ਮੰਗਣ ਆਏ, ਜਾਓ ਤੁਹਾਨੂੰ ਪੁੱਤ ਦਿੱਤੇ ਗੁਰੂ ਨੇ, ਜਾਓ ਤੁਹਾਨੂੰ ਪੁੱਤ ਮਿਲ ਗਏ। ਉਹਨਾਂ ਨੇ ਆਖਿਆ ਗੁਰੂ ਨੇ ਕਹਿਤਾ ਪੁੱਤ ਮਿਲ ਗਏ ਤੇ ਮਿਲ ਗਏ, ਮੁੜ ਗਏ ਵਿਚਾਰੇ, ਅਜੇ ਫੇਰ 200-400 ਤੁਰਿਆ ਵੇ, ਤੁਸੀਂ ਕੀ ਲੈਣ ਆਏ ਹੋ, ਮਹਾਰਾਜ ਘਰ ਚਾਹੀਦੇ ਨੇ, ਜਾਓ ਤੁਹਾਨੂੰ ਘਰ ਦੇ ਤੇ, ਉਹ ਘਰ ਲੈ ਕੇ ਮੁੜ ਗਏ। 5-7 ਹੋਰ ਆਏ, ਤੁਸੀਂ ਕੀ ਚਾਹੀਦਾ, ਰੁਪਈਏ ਤੇ ਸੋਨਾ ਚਾਹੀਦਾ, ਜਾਓ ਤੁਹਾਨੂੰ ਸੋਨੇ ਰੁਪਈਏ ਦੇ ਤੇ। ਕਿਸੇ ਨੇ ਕਹਿਤਾ ਮੈਨੂੰ ਪਦਵੀਆਂ ਚਾਹੀਦੀਆਂ, ਉਹਨੂੰ ਪਦਵੀਆਂ ਦੇ ਤੀਆਂ। ਜਦੋਂ ਸਾਰੇ ਹੀ ਮੁੜ ਗਏ ਤੇ ਇੱਕ ਤੁਰਿਆ ਆਉਂਦਾ ਸੀ, ਮਗਰ ਧਿਆਨ ਦਿਓ ਆਖੋ ਸਤਨਾਮ ਸ੍ਰੀ, ਉਹ ਜਿਹੜੇ ਮੁੜ ਗਏ ਉਹਨਾਂ ਨੂੰ ਗੁਰੂ ਦੀਆਂ ਦਾਤਾਂ ਚੰਗੀਆਂ ਲੱਗਦੀਆਂ ਸੀ, ਉਹਨਾਂ ਨੂੰ ਗੁਰੂ ਦੀਆਂ, ਗੱਜ ਕੇ ਆਖਿਆ ਕਰੋ ਕੀ, ਉਹ ਦਾਤਾਂ ਵਾਲੇ ਸੀ, ਮੁੜ ਗਏ ਲਿਖੇ ਦਾਤਾਂ। ਤੇ ਜਿਹੜਾ ਇੱਕ ਤੁਰਿਆ ਆਉਂਦਾ ਸੀ, ਮੇਰੇ ਸਤਿਗੁਰੂ ਨੇ ਨੇਤਰ ਲਾਲ ਕਰਕੇ ਧਾਨਕ ਰੂਪ ਕਰਕੇ ਉਹਨੂੰ ਆਖਿਆ ਤੂੰ ਨੀ ਮੁੜਿਆ, ਮਹਾਰਾਜ ਮੈਂ ਕਿੱਥੇ ਜਾਵਾਂ, ਮਹਾਰਾਜ ਉਹਨਾਂ ਦਾ ਤੇ ਕੋਈ ਘਰ ਹੋਊਗਾ ਤੇ ਉਹ ਚਲੇ ਗਏ, ਮੈਂ ਕਿੱਥੇ ਜਾਵਾਂ, ਤੈਨੂੰ ਕੋਈ ਦਾਤ ਨਹੀਂ ਚਾਹੀਦੀ। ਨਹੀਂ ਮੈਨੂੰ ਕੋਈ ਦਾਤ ਨਹੀਂ ਚਾਹੀਦੀ, ਤੈਨੂੰ ਕੀ ਚਾਹੀਦਾ ਹੈ, ਤੇ ਰੋ ਰਿਹਾ ਸੀ, ਗੱਲ ਚ ਪਰਨਾ ਪਾਇਆ, ਅੱਖਾਂ ਤ੍ਰਿਪ ਤ੍ਰਿਪ ਵਗ ਰਹੀਆਂ ਸੀ। ਮਹਾਰਾਜ ਪਾਤਸ਼ਾਹ ਨੇ ਆਖਿਆ ਤੈਨੂੰ ਕੋਈ ਦਾਤ ਨਹੀਂ ਚਾਹੀਦੀ, ਤੈਨੂੰ ਕੀ ਚਾਹੀਦਾ ਹੈ, ਤੇ ਹੱਥ ਜੋੜ ਕੇ ਕਹਿਣ ਲੱਗਾ ਦਾਤਾ ਨਹੀਂ, ਦਾਤਾ ਚਾਹੀਦਾ, ਦਾਤਾ ਦਾਤਾ ਨਹੀਂ, ਕੀ ਚਾਹੀਦਾ ਹੈ, ਦਾਤਾ ਦਿਓ, ਦਾਤਾ ਜੀ ਆਪ ਹਿਰਦੇ ਚ ਵਸ ਜਾਓ ਤੇ ਫਿਰ ਸੱਚ ਜਾਣਿਓ। ਉਹ ਭਾਈ ਲੈਣਾ ਹਿਰਦੇ ਵਿੱਚ ਗੁਰੂ ਨਾਨਕ ਵਸ ਗਿਆ ਤੇ ਦੂਸਰਾ ਗੁਰੂ ਨਾਨਕ ਬਣ ਗਿਆ। ਜਦੋਂ ਜੀਵ ਆਤਮਾ ਲੱਭ ਤੋਂ ਉੱਤੇ ਉੱਠ ਕੇ ਗੁਰੂ ਦੇ ਕੋਲ ਆਉਂਦੀ ਆ, ਫਿਰ ਤਿਸ ਕੋ ਹੋਤ ਪ੍ਰਾਪਤ ਸਵਾਮੀ ਦੀ ਪ੍ਰਾਪਤੀ। ਇੱਥੇ ਕਹਿੰਦੇ ਨੇ ਜਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਉ, ਇਹ ਗੱਲ ਨੋਟ ਕਰ ਲਿਓ, ਲੱਭ ਜੇ ਲੱਭਿਆ ਤੇ ਪਿਆਰ ਝੂਠਾ ਹੈ, ਪਿਆਰ ਨਾ ਆਖੋ, ਫਿਰ ਇਹ ਆਖੋ ਮੰਗਣ ਆਇਆ ਚਲੋ ਮੰਗ ਕੇ ਚਲੇ ਜਾਓ, ਜੇ ਪਿਆਰ ਕਰਨ ਗੁਰੂ ਲਈ ਆਏ, ਜੇ ਪਰਮੇਸ਼ਵਰ ਨੂੰ ਪਾਉਣਾ ਹੈ ਤੇ ਫਿਰ ਲੱਭ ਛੱਡ ਕੇ ਆਓ। ਹਾਂਜੀ,
ਕਿਚਰ ਚੱਤ ਲੰਘਾਈ ਐ ਛੱਪੜ ਟੁੱਟੈ ਮੇਹੋ,
ਇਹ ਬੜਾ ਪਿਆਰਾ ਬਚਨ ਦੇ, ਕਹਿੰਦੇ ਇੱਕ ਕੱਖਾਂ ਦੀ ਛਪਰੀ ਹੋਵੇ, ਪਿੰਡਾਂ ਦੇ ਵਿੱਚ ਪਾਈਆਂ ਹੁੰਦੀਆਂ ਸੀ ਪਹਿਲੋਂ ਲੋਕਾਂ, ਕੱਖਾਂ ਦੀ ਝੁੱਗੀ ਹੋਵੇ ਤੇ ਉਹਦੇ ਮਿੱਟੀ ਉੱਤੇ ਦਾ ਲੇਪ ਦਿੱਤਾ ਹੋਵੇ ਤੇ ਪਿਆਰੇ ਉਹ ਮੀਂਹ ਜਗ ਪਏ ਪੈਣ ਤੇ ਜਿਉਂ ਜਿਉਂ ਮੀਂਹ ਪੈਂਦਾ ਮਿੱਟੀ ਭਾਰੀ ਹੁੰਦੀ ਜਾਂਦੀ ਆ ਤੇ ਛੱਪਰ ਕੀ ਹੋ ਜਾਂਦੀ, ਫਿਰ ਟੁੱਟ ਜਾਂਦੀ ਆ ਨਾ। ਇਸ ਤਰ੍ਹਾਂ ਹੀ ਕਹਿੰਦੇ ਕਿਚਰ ਝੱਤ, ਝੱਤ ਪੰਜਾਬੀ ਦਾ ਬੋਲੀ ਆ, ਆਪਾਂ ਝੱਟ ਕਹਿੰਦੇ, ਝੱਟ ਝੱਟ ਲੰਘਾ ਲਓ, ਝੱਟ ਲੰਘਾਉਣਾ। ਇੱਥੇ ਕਹਿੰਦੇ ਕਿੰਨਾ ਕੁ ਚਿਰ ਬੰਦਿਆ ਲੋਭੀ ਹੋ ਕੇ ਝੱਟ ਲੰਘਾਏਗਾ, ਇੱਕ ਦਿਨ ਤੇਰੇ ਲੋਭ ਦੀ ਖਾਤਰ ਤੇਰਾ ਗੁਰੂ ਨਾਲੋਂ ਪਿਆਰ ਟੁੱਟ ਜਾਣਾ, ਜਿੱਦਣ ਤੇਰੀ ਮੰਗ ਨਾ ਪੂਰੀ ਹੋਈ ਉਦਣ ਤੂੰ ਆਖਣਾ ਮੈਂ ਨੀ ਗੁਰਦੁਆਰੇ ਆਉਣਾ। ਸੱਜਣਾ ਕਿਚਰ ਝੱਤ ਲੰਘਾਈਏ ਛੱਪਰ ਟੁੱਟੇ ਮਿਉਂ, ਮਿਉਂ ਬਣੇ ਮੀਂਹ ਕਰਕੇ, ਜਿਸ ਤਰ੍ਹਾਂ ਛੱਪਰ ਮੀਂਹ ਦੇ ਨਾਲ ਟੁੱਟ ਜਾਂਦਾ ਵਾ ਭਾਰ ਪੈ ਕੇ, ਇਸ ਤਰ੍ਹਾਂ ਤੇਰੀਆਂ ਮੰਗਾਂ ਵੱਧ ਜਾਣੀਆਂ ਨੇ ਤੇ ਤੇਰਾ ਗੁਰੂ ਦੇ ਨਾਲੋਂ ਪਿਆਰ ਟੁੱਟ ਜਾਣਾ ਹੈ। ਇਸ ਕਰਕੇ ਜੇ ਪਿਆਰ ਕਰਨਾ ਹੀ ਤੇ ਫਿਰ ਸੇਵਾ ਕਰਤ ਹੋਏ ਨਿਹਕਾਮੀ ਨਿਕਾਮ ਨਾਂ ਦੇ ਵਿੱਚ ਪਿਆਰ ਕਰਕੇ ਵੇਖ। ਹਾਂਜੀ,
ਫਰੀਦਾ ਜੰਗਲ ਜੰਗਲ ਕਿਆ ਭਵੈ ਵਨ ਕੰਡਾ ਮੂੜ,
ਇਹ ਵੀ ਜੀਵਨ ਦੇ ਵਿੱਚ ਸੇਧ ਦੇਣ ਵਾਲਾ ਬਚਨ ਆ। ਫਰੀਦਾ ਜੰਗਲ ਜੰਗਲ ਕਿਆ ਭਵੇਂ, ਅੱਗੇ ਲੋਕਾਂ ਵਿੱਚ ਆਮ ਭਾਵਨਾ ਹੁੰਦੀ ਸੀ ਕਿ ਘਰਾਂ ਵਿੱਚ ਰਿਹਾ ਰੱਬ ਨਹੀਂ ਮਿਲਦਾ, ਜੰਗਲਾਂ ਵਿੱਚ ਚਲੇ ਜਾਣਾ, ਜੰਗਲਾਂ ਵਿੱਚ ਜਾ ਕੇ ਚੌਂਕੜੇ ਮਾਰ ਕੇ ਭਭੂਤੀ ਮਲ ਲੈਣੀ, ਭੱਠੀਆਂ ਤਾਲਣੀਆਂ, ਅੱਗ ਸੇਕ ਲੈਣੀ, ਪੱਤੇ ਖਾ ਲੈਣੇ। ਤੇ ਮੇਰੇ ਬਾਪੂ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਗ੍ਰਹਿ ਤਾਜ ਬਨ ਖੰਡ ਜਾਈਏ, ਇਹ ਬੜਾ ਪਿਆਰਾ ਬਚਨ ਜੇ। ਗ੍ਰਹਿ ਤਾਜ, ਗ੍ਰਹਿ ਕਿਹਨੂੰ ਕਹਿੰਦੇ ਨੇ, ਤੇ ਤਾਜ ਛੱਡਣਾ। ਕਹਿੰਦੇ ਘਰ ਛੱਡ ਕੇ ਕੋਈ ਜੰਗਲ ਵਿੱਚ ਚਲੇ ਗਿਆ, ਬਾਬਾ ਕਬੀਰ ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਏ, ਬਨ ਖੰਡ ਕਹਿੰਦੇ ਜੰਗਲ ਨੂੰ, ਉੱਥੇ ਕੀ ਜਾ ਕੇ ਕਰੀਏ ਹੁਣ, ਉੱਥੇ ਤੇ ਪਨੀਰ ਤੇ ਮਿਲਣਾ ਨੀ, ਆਲੂ ਤੇ ਮਿਲਣੇ ਨੀ, ਛੋਲਿਆਂ ਦੀ ਸਬਜ਼ੀ ਤੇ ਮਿਲਣੀ ਨੀ, ਕੀ ਮਿਲਣਾ ਹੈ? ਚੁਣ ਖਾਈਏ ਕੰਦਾ ਕੰਦ ਮੂਲ ਤੀਲੇ ਖਾ ਲੈ, ਚੁਣ ਖਾਈਏ। ਘਰ ਛੱਡ ਕੇ ਜੰਗਲ ਚ ਚਲੇ ਗਿਆ, ਸਬਜ਼ੀਆਂ ਦੀ ਜਗ੍ਹਾ ਤੇ ਤੀਲੇ ਖਾਣ ਲੱਗ ਪਿਆ, ਪੱਤੇ ਖਾਣ ਲੱਗ ਪਿਆ, ਮਗਰ ਬਾਬਾ ਕਬੀਰ ਜੀ ਹੋਕਾ ਦੇ ਕੇ ਕਹਿੰਦੇ ਨੇ ਇਹ ਘਰੋਂ ਚਲੇ ਗਿਆ, ਜੰਗਲ ਚ ਬਹਿ ਗਿਆ, ਪੱਤੇ ਖਾਣ ਲੱਗ ਪਿਆ, ਮਗਰ ਅਜੇ ਵੀ ਅਜੋ ਬੇਕਾਰ ਨਾ ਛੋਡੇਈ ਪਾਪੀ ਮਨ ਮੰਦਾ। ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਫਿਰ ਵੀ ਭਟਕਦਾ ਰਿਹਾ, ਤੇ ਫਿਰ ਕਰਕੇ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਨਾ ਬੰਦਿਆ ਜੰਗਲਾਂ ਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ। ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਬਚਨ ਕਦੀ ਪੜੋ, ਕਾਹੇ ਰੇ ਬਨ ਖੋਜਣ ਜਾਈ, ਬਨ ਕਿਹਨੂੰ ਕਹਿੰਦੇ ਨੇ? ਕਹਿੰਦੇ ਕਿੱਧਰ ਤੁਰ ਪਿਆ ਜੰਗਲ ਨੂੰ, ਕਿਹਨੂੰ ਲੱਭਣ ਤੁਰ ਪਿਆ? ਆਖੇ ਜੀ ਰੱਬ ਨੂੰ। ਕਹਿੰਦੇ ਸੱਜਣਾ ਉਹ ਤੇ ਸਰਬ ਨਿਵਾਸੀ ਸਦਾ ਅਲੇ ਪਾ ਤੋਹੀ ਸੰਗ ਸਮਾਈ, ਉਹ ਤੇ ਪੋਪ ਮਦ ਜਿਉ ਬਾਸ ਬਸਤ ਹੈ ਮੁਕਰ ਮੈਂ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਬਾਈ। ਉਹ ਤੇ ਤੇਰੇ ਅੰਦਰ ਰਹਿੰਦਾ ਹੈ, ਉਹਨੂੰ ਜੰਗਲਾਂ ਚੋਂ ਕਿੱਧਰ ਲੱਭਣ ਤੁਰ ਪਿਆ? ਨਾ ਜੰਗਲ ਵਿੱਚ ਗਾ। ਬਾਬਾ ਫਰੀਦ ਜੀ ਕਹਿੰਦੇ ਜੰਗਲ ਜੰਗਲ ਕਿਆ ਭਵੇਂ, ਬੋਲੋ ਜੰਗਲ ਜੰਗਲ ਕੀ? ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਕਦੀ ਐ ਨੂੰ ਕਦੀ ਐ ਨੂੰ। ਅਜੇ ਬਾਬਾ ਫਰੀਦ ਜੀ ਦੀਆਂ ਬੜੀਆਂ ਕਹਾਣੀਆਂ ਪ੍ਰਚਲਿਤ ਨੇ ਕਿ ਬਾਬਾ ਫਰੀਦ ਆਪ ਜੰਗਲ ਦੇ ਵਿੱਚ ਗਿਆ ਜੀ, ਉਹਨੇ ਖੂਹ ਦੇ ਵਿੱਚ ਲਮਕ ਗਿਆ ਜੀ, ਉਹਨੇ ਸੰਗਲ ਪਾ ਲਿਆ ਜੀ, ਉਹਦਾ ਮਾਸ ਕਾਂ ਖਾ ਗਿਆ ਜੀ, ਇਸ ਤਰ੍ਹਾਂ ਦੀਆਂ ਕਹਾਣੀਆਂ। ਮਗਰ ਇਹ ਸਲੋਕ ਖੰਡਨ ਕਰਦਾ ਹੈ ਕਿ ਬਾਬਾ ਫਰੀਦ ਕਿਸੇ ਜੰਗਲ ਵਿੱਚ ਨਹੀਂ ਗਿਆ। ਆਖੋ ਸਤਨਾਮ ਸ੍ਰੀ। ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋਹਣੇ। ਵਣ ਵਿੱਚ ਜੰਗਲ ਵਿੱਚ ਜਾ ਕੇ ਪੈਰਾਂ ਵਿੱਚ ਕੰਡੇ ਮਰਵਾਉਂਦਾ ਫਿਰਦਾ ਵਾ, ਜੰਗਲ ਦੇ ਵਿੱਚ ਨਾ ਜਾ। ਆਖਿਆ ਰੱਬ ਫਿਰ ਕਿੱਥੋਂ ਮਿਲੂਗਾ ਜੀ? ਹਾਂਜੀ
ਬੱਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੈ।
ਸਾਹਿਬ ਜੀ ਕਹਿੰਦੇ ਨੇ ਉਹ ਰੱਬ ਤੇ ਤੇਰੇ ਹਿਰਦੇ ਚ ਰਹਿੰਦਾ ਏ ਰੱਬ। ਬਾਬਾ ਬੁੱਲੇ ਸ਼ਾਹ ਇੱਕ ਬੜਾ ਰੱਬ ਦੇ ਪਿਆਰ ਵਿੱਚ ਰੱਤੀ ਹੋਈ ਆ ਰੂਹ, ਜਿਹੜੀ ਕਹਿੰਦੀ ਬੁੱਲੇ ਨਾਲੋਂ ਚੁੱਲ੍ਹਾ ਚੰਗਾ, ਬੁੱਲੇ ਨਾਲੋਂ, ਗੱਜ ਕੇ ਬੋਲੋ, ਬੁੱਲੇ ਨਾਲੋਂ ਜਿਸ ਤੇ ਅੰਨ ਪਕਾਈ ਦਾ, ਬੁੱਲੇ ਨਾਲੋਂ ਤੇ ਚੁੱਲ੍ਹਾ ਚੰਗਾ ਹੈ ਜਿਹਦੇ ਵਿੱਚ ਅੱਗ ਤੇ ਬਲਦੀ ਆ, ਮਗਰ ਉੱਥੇ ਕੋਈ ਰੋਟੀ ਪਕਾ ਕੇ ਕਿਸੇ ਦਾ ਢਿੱਡ ਭਰਦਾ ਹੈ। ਆਪਣੇ ਆਪ ਨੂੰ ਇੰਨੀ ਨਿਮਰਤਾ ਚ ਕਹਿਣ ਵਾਲਾ ਕਹਿੰਦਾ ਬੁੱਲਿਆ ਰੱਬ ਤੇਥੋਂ ਵੱਖ ਨਹੀਂ। ਆ ਬੜਾ ਪਿਆਰ ਵਾਲਾ ਬਚਨ ਹੈ, ਬੁੱਲਿਆ ਰੱਬ ਤੇਥੋਂ ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ। ਤੂੰ ਵੇਖਦਾ ਹੈ ਸਰੀਰ, ਜੋਤ ਨੂੰ ਤੂੰ ਵੇਖਦਾ ਨਹੀਂ। ਕਦੀ ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ ਕਿ ਭਾਈ ਨੰਦ ਲਾਲ ਸਾਹਿਬ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੱਥੇ ਕਿੱਥੇ ਵੇਖਿਆ ਹੈ, ਤੇ ਕਦੀ ਗੁਰੂ ਗੋਬਿੰਦ ਸਿੰਘ ਬਾਰੇ? ਭਾਈ ਨੰਦ ਲਾਲ ਸਾਹਿਬ ਕਹਿੰਦੇ ਰੂਹ ਹਰ ਦਰ ਜਿਸਮ, ਰੂਹ ਹਰ ਦਰ ਜਿਸਮ, ਜਿਸਮ ਕਹਿੰਦੇ ਸਰੀਰ ਨੂੰ, ਕਹਿੰਦੇ ਹਰ ਸਰੀਰ ਵਿੱਚ ਜਿਹੜੀ ਰੂਹ ਆ ਨਾ, ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ। ਉਹ ਕਹਿੰਦਾ ਦੁਨੀਆਂ ਤੇ ਜਾਣਦੀ ਉਹ ਗੁਰੂ ਗੋਬਿੰਦ ਸਿੰਘ ਆਨੰਦਪੁਰ ਬੈਠਾ ਹੈ, ਮੈਨੂੰ ਤੇ ਹਰ ਸਰੀਰ ਦੇ ਵਿੱਚ ਜਿਹੜੀ ਰੂਹ ਆ ਨਾ, ਜਿਹੜਾ ਨੂਰ ਚਮਕਦਾ ਹੈ, ਜਿਹੜੀ ਧੜਕਣ ਆ, ਮੈਨੂੰ ਪਤਾ ਵਾ ਕਿ ਹਰ ਸਰੀਰ ਵਿੱਚ ਜਿਹੜੀ ਧੜਕਣ ਧੜਕ ਰਹੀ ਆ ਉਹ ਗੁਰੂ ਗੋਬਿੰਦ ਸਿੰਘ ਹੀ ਆ। ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰ ਗੋਬਿੰਦ ਸਿੰਘ। ਹਰ ਅੱਖ ਦੇ ਵਿੱਚ ਵੇਖਣ ਵਾਲਾ ਜਿਹੜਾ ਨੂਰ ਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆ। ਤੇ ਬੁੱਲਾ ਕਹਿੰਦਾ ਰੱਬ ਤੇਥੋਂ ਵੱਖ ਨਹੀਂ, ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ। ਆਖਿਆ ਫਿਰ ਬੁੱਲਿਆ ਪਾਉਣ ਦੀ ਯੁਕਤੀ ਦੱਸ। ਕਹਿੰਦਾ ਰੱਬ ਦਾ ਕੀ ਪਾਉਣਾ ਹੈ, ਰੱਬ ਦਾ ਕਿਤਨਾ ਐਵੇਂ ਵੱਡੀ ਗੱਲ ਆਖੀ, ਰੱਬ ਮਿਲਦਾ ਨਹੀਂ, ਰੱਬ ਮਿਲਦਾ ਨਹੀਂ, ਗੱਲ ਤੇ ਇੱਕ ਵਿੱਚ ਹੀ ਸਾਰੀ ਗੱਲ ਮੁੱਕਦੀ ਆ, ਇੱਕੇ ਗੱਲ ਵਿੱਚ ਹੀ ਗੱਲ ਮੁੱਕ ਜਾਂਦੀ ਆ। ਬੁੱਲਿਆ ਰੱਬ ਦਾ ਕੀ ਪਾਉਣਾ ਹੈ, ਇਧਰੋਂ ਪੁੱਟਣਾ ਲਾਉਂਦਾ ਕੋਈ, ਇਧਰੋਂ ਪੁੱਟਦਾ ਕੋਈ, ਐਵੇਂ ਪਖੰਡ ਨਾ ਕਰੀਏ, ਗੱਲ ਇੱਕ ਵਿੱਚ ਹੀ ਫੈਸਲਾ ਹੈ ਕਿ ਇਹ ਰਸ ਛੋੜ, ਉਹ ਰਸ ਆਵਾ। ਆ ਦੁਨੀਆਂ ਦੇ ਰਸ ਛੱਡਾਂਗੇ ਤੇ ਉਹ ਰਸ ਆਊਗਾ, ਉਹ ਰਸ ਪੀਆ, ਫਿਰ ਇਹ ਰਸ ਨਹੀਂ ਪਾਵਾ। ਜਿੱਦਣ ਉਹ ਪੀ ਲਿਆ ਫਿਰ ਗਲਾਸੀਆਂ ਚੰਗੀਆਂ ਨਹੀਂ ਲੱਗਣਗੀਆਂ, ਫਿਰ ਇਹ ਦੁਨੀਆਂ ਦੇ ਰਸ ਚੰਗੇ ਨਹੀਂ ਲੱਗਣਗੇ। ਉਦਣ ਤੇ ਗੁਰਮੁਖ ਪਿਆਰਿਓ ਫਿਰ ਉਹੀ ਰਸ ਚੰਗਾ ਲੱਗਣਾ ਹੈ। ਬਾਬਾ ਜੀ ਕਹਿੰਦੇ ਵਸੀ ਰੱਬ ਹਿਆਲੀਏ, ਉਹ ਤੇ ਤੇਰੇ ਹਿਰਦੇ ਵਿੱਚ ਵੱਸਦਾ ਹੈ। ਬਾਬਾ ਕਬੀਰ ਜੀ ਨੇ ਇੱਕ ਬਚਨ ਹੋਰ ਬੜਾ ਸੁੰਦਰ ਕੀਤਾ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਪ੍ਰਮਾਣ ਤੇ ਬੇਅੰਤ ਨੇ ਇਸ ਸ਼ਬਦ ਦੇ ਉੱਤੇ ਸਾਰਾ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੇ ਉੱਤੇ ਪ੍ਰਮਾਣ ਮੋਹਰਾਂ ਲਾਊਗਾ। ਮਗਰ ਬਾਬਾ ਕਬੀਰ ਜੀ ਇੱਕ ਬੜਾ ਪਿਆਰਾ ਬਚਨ ਕਹਿੰਦੇ, ਕਹਿੰਦੇ ਅੱਲਾ ਏਕ ਮਸੀਤ ਬਸਤ ਹੈ, ਅੱਲੋ ਏਕ ਮੁਸਲਮਾਨ ਕੀ ਕਹਿੰਦੇ ਨੇ ਕਿੱਥੇ ਰਹਿੰਦਾ ਹੈ, ਮੱਕੇ ਮਦੀਨੇ ਮਸੀਤ ਵਿੱਚ ਰਹਿੰਦਾ ਹੈ। ਤੇ ਬਾਬਾ ਕਬੀਰ ਕਹਿੰਦਾ ਕਮਾਲ ਦੀ ਗੱਲ ਆ, ਅੱਲੋ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ, ਜੇ ਉਹ ਇੱਕ ਮਸੀਤ ਵਿੱਚ ਹੀ ਵੜ ਕੇ ਬੰਦ ਹੋ ਕੇ ਬੈਠਾ ਵਾ ਤੇ ਫਿਰ ਦੂਸਰੇ ਲੋਕਾਂ ਨੂੰ ਰੋਜੀ ਕੌਣ ਦੇਣ ਜਾਂਦਾ ਹੈ। ਆਖੋ ਸਤਨਾਮ ਸ੍ਰੀ। ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛੋ ਨਮੋ ਸਰਬ ਗਾਉਣੇ ਗਾਉਣੇ ਗਾਉਣੇ, ਗਾਉਣ ਕਰਨਾ ਸਾਰਿਆਂ ਦੇ ਘਰ ਜਾਂਦਾ ਹੈ, ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਦੇਸੇ ਨਮੋ ਸਰਬ, ਸਾਰਿਆਂ ਦੇਸਾਂ ਵਿੱਚ ਸਾਰਿਆਂ ਭੇਸਾਂ ਵਿੱਚ ਰੱਬ ਹੀ ਤੁਰਿਆ ਫਿਰਦਾ ਤੇ ਜੇ ਕੋ ਆਖੇ ਮਸੀਤ ਚ ਰਹਿੰਦਾ, ਅੱਲੋ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਇਹ ਮੁਸਲਮਾਨਾਂ ਨੂੰ ਕਹਿ ਕੇ ਹੁਣ ਹਿੰਦੂ ਦੀ ਗੱਲ ਕਰਦਾ ਹੈ। ਕਹਿੰਦੇ ਹਿੰਦੂ ਮੂਰਤ ਨਾਮ ਨਿਵਾਸੀ, ਹਿੰਦੂ ਕਹਿੰਦਾ ਹੈ ਕਿ ਮੂਰਤੀ ਚ ਬੈਠਾ ਹੈ, ਮਗਰ ਬਾਬਾ ਕਬੀਰ ਕ੍ਰਾਂਤੀਕਾਰੀ ਭਗਤ ਹੋਇਆ ਹੈ, ਕਹਿੰਦਾ ਦੋ ਮੈਂ ਤੱਤ ਨਾ ਹੇਰਾ, ਮੈਨੂੰ ਦੋਵਾਂ ਵਿੱਚੋਂ ਤੱਤ ਨਹੀਂ ਲੱਭਿਆ। ਫਿਰ ਆਖਿਆ ਫਿਰ ਤੁਸੀਂ ਕਿੱਥੋਂ, ਕਹਿੰਦੇ ਅੱਲਾ ਰਾਮ ਜੀਵੋ ਤੇਰੀ ਨਾਈ ਤੂੰ ਕਰ ਮਹਿਰਮਤ ਸਾਈ, ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲੋ ਮਕਾਮਾ, ਦਿਲ ਮੈਂ ਖੋਜ ਦਿਲੇ ਮੈਂ ਖੋਜੋ ਇਹੀ ਠੌਰ ਮਕਾਮਾ। ਉਹ ਦੁਨੀਆਂ ਦੇ ਲੋਕੋ ਆਪਣੇ ਦਿਲ ਚੋਂ ਰੱਬ ਲੱਭੋ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮੈਂ ਕਿਉਂ ਪਰੇਸ਼ਾਨੀਆਂ ਵਿੱਚ ਪਿਆ ਵਾਂ, ਰੱਬ ਨੂੰ ਕਿੱਥੋਂ ਲੱਭਦਾ ਫਿਰਦਾ ਹੈ। ਕਾਹੇ ਰੇ ਬਨ ਖੋਜਣ ਜਾਈ, ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ। ਇੱਕ ਵਾਰ ਤੀਸਰੇ ਬਾਪੂ ਨੂੰ ਪੁੱਛ ਲਓ, ਇੱਕ ਵਾਰ ਆਖੋ ਸਤਨਾਮ ਸ੍ਰੀ, ਤੀਸਰੇ ਨੂੰ ਦੱਸੋ ਤੁਸੀਂ ਦੱਸੋ ਰੱਬ ਬਾਰੇ। ਕਹਿੰਦੇ ਸਭ ਕਿਛ ਘਰ ਮੈਂ, ਬੋਲੋ ਸਭ ਕਿਛ ਬਾਹਰ ਨਾਈ। ਆ ਸੁਣ ਲਿਆ ਹੁਣ, ਐਵੇਂ ਮਾਸਟਰ ਨੂੰ ਫੋਨ ਕਰਦੇ ਫਿਰਦੇ ਹੋ, ਐਵੇਂ ਹੋਰ ਨਾ ਪਿੱਛਿਆਂ ਪਾਸੇ ਫੋਨ ਕਰਦੇ ਫਿਰਦੇ ਹੋ, ਸਭ ਕਿਛ ਘਰ ਮੈਂ ਬਾਹਰ ਨਾਈ, ਬਾਹਰ ਟੋਲੇ ਸੋ ਭਰਮ ਭਲਾਈ। ਜਿਹੜਾ ਬਾਹਰੋਂ ਲੱਭਦਾ ਉਹ ਤੇ ਭਰਮ ਵਿੱਚ ਪਿਆ ਵਾ। ਬਾਬਾ ਜੀ ਵੀ ਇਹ ਬਚਨ ਕਰਦੇ ਨੇ, ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ ਕੀ ਜੰਗਲਾਂ ਵਿੱਚੋਂ ਲੱਭਦਾ ਫਿਰਦਾ ਏ, ਰੱਬ ਤੇ ਤੇਰੇ ਘਰ ਰਹਿੰਦਾ ਏ, ਰੱਬ ਤੇ ਤੇਰੇ ਕੋਲ ਰਹਿੰਦਾ ਏ। ਆ ਵੇਖ ਤੇਰੇ ਅੰਦਰ ਬੋਲ ਤਾਂ ਰੱਬ ਹੀ ਰਿਹਾ, ਸਭੇ ਘੱਟ ਰਾਮ ਬੋਲੇ, ਫਿਰ ਬੋਲੋ ਸਭੇ ਘੱਟ ਰਾਬਾ ਬੋਲੇ, ਰਾਮ ਬਿਨਾ ਕੋ ਘੱਟ ਘੱਟ ਮੈਂ ਬਾਉਂਡ ਰਹਿੰਦਾ ਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪੁੱਛ ਲਓ ਜੀ ਹਰ ਸਰੀਰ ਵਿੱਚ ਕੌਣ ਰਹਿੰਦਾ ਹੈ, ਤੇ ਕਹਿੰਦੇ ਘੱਟ ਘੱਟ ਮੈਂ ਹਰ ਜੂ ਵਸੇ। ਕਮਾਲ ਦੀ ਗੱਲ ਆ, ਗੁਰੂ ਕਾ ਸਿੱਖ ਹੋ ਕੇ ਵੀ ਰੱਬ ਨੂੰ ਲੱਭਣ ਤੁਰੇ, ਇਹਦੇ ਨਾਲ ਦੀ ਵੱਧ ਨਸੀਬੀ ਵਾਲੀ ਗੱਲ ਕੋਈ ਨਹੀਂ। ਇੱਕ ਥਾਂ ਤੇ ਆ ਨਾਮ ਲੈਣ ਤੁਰ ਪੈਂਦੇ ਆਪਾਂ ਥਾਂ ਥਾਂ ਤੋਂ, ਮੇਰੇ ਸਾਹਿਬ ਨੂੰ ਮੇਰੇ ਬਚਨ ਅੱਜ ਅੰਮ੍ਰਿਤ ਵੇਲੇ ਚੱਲ ਰਿਹਾ ਸੀ, ਮੇਰੇ ਸਾਹਿਬ ਦਾ ਜਦੋਂ ਜਪਜੀਤ ਸਾਹਿਬ ਪੜ੍ਹ ਰਹੇ ਸਨ ਤੇ ਬਚਨ ਆ ਗਿਆ, ਜੇਤਾ ਕੀਤਾ ਤੇਤਾ ਨਾਉ, ਜਿੰਨਾ ਕੁਝ ਕੀਤਾ ਕੀ ਆ, ਨਾਮ ਹੀ ਹੈ, ਵਿਣ ਨਾਮ ਹੈ ਨਾਹੀ ਕੋ ਥਾਉ। ਤੇ ਗੁਰਮੁਖਾ ਪਿਆਰਾ ਜਿੱਥੇ ਮਰਜ਼ੀ ਬਹਿ ਜਾ ਤੇ ਜਪਣ ਲੱਗ ਪੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਤੇ ਜੇ ਉੱਥੇ ਨਾਮ ਨਾ ਹੁੰਦਾ ਤੇ ਤੂੰ ਜਪ ਕਿਦਾਂ ਸਕਦੇ ਹੋ, ਧਿਆਨ ਦਿਓ, ਜੇ ਉੱਥੇ ਨਾਮ ਨਾ ਹੁੰਦਾ, ਜਿੱਥੇ ਪਾਣੀ ਨਾ ਹੋਵੇ ਉੱਥੋਂ ਪਾਣੀ ਪੀ ਸਕੀਦਾ, ਜਿੱਥੇ ਪਾਣੀ ਨਾ ਹੋਵੇ ਤੁਸੀਂ ਕਰਿਓ ਹੋ ਪਾਣੀ 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 ਮਿਲਜੂ, ਜਿੱਥੇ ਰੋਟੀ ਨਾ ਹੋਵੇ ਉੱਥੇ ਕਰਿਓ ਰੋਟੀ 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 ਮਿਲਜੂ। ਮਗਰ ਜੇ ਨਾਮ ਤੂੰ ਜਪਿਆ ਤੇ ਤੈਨੂੰ ਨਾਮ ਦਾ ਆਨੰਦ ਹੋ ਗਿਆ, ਇੱਥੋਂ ਸਿੱਧ ਹੁੰਦਾ ਤੂੰ ਜਿੱਥੇ ਬੈਠਾ ਵਾ ਨਾਮ ਉੱਥੇ ਵੀ ਹੈਗਾ ਏ, ਵਿਣ ਨਾਵੇਂ ਨਾਹੀ ਕੋ, ਜਿੱਥੇ ਮਰਜ਼ੀ ਬਹਿ ਜਾ, ਪਹਾੜ ਤੇ ਬਹਿ ਜਾ, ਸਮੁੰਦਰ ਅੱਗੇ ਕਹਿਦਾ, ਜੰਗਲ ਚ ਬਹਿ ਜਾ, ਜਿੱਥੇ ਮਰਜ਼ੀ ਬਹਿ ਜਾ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇਂ ਨਾਹੀ ਕੋ, ਤੂੰ ਜਪਦਾ ਹੀ ਨਹੀਂ, ਤੂੰ ਉਸ ਪਰਮੇਸ਼ਰ ਨੂੰ ਯਾਦ ਹੀ ਨਹੀਂ ਕਰਦਾ। ਹਾਂਜੀ ਅਗਲਾ ਵਚਨ ਦੱਸੋ ਜੀ।
ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵਿਓ।
ਹੁਣ ਇਸ ਸਰੀਰ ਦੀ ਹਾਲਤ ਕਹਿੰਦੇ ਨੇ, ਕਹਿੰਦੇ ਫਰੀਦਾ ਵੇਖ, ਇੱਕ ਦਿਨ ਇਹ ਸੀ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਤੇ ਨਿੱਕੇ ਨਿੱਕੇ ਕਦਮਾਂ ਦੇ ਨਾਲ ਇਹ ਸਰੀਰ ਜਦੋਂ ਜਵਾਨੀ ਵਿੱਚ ਸੀ ਨਾ, ਥਲ ਡੂੰਗਰ ਭਵਿਓਮ, ਥਲਾਂ ਵਿੱਚ ਤੇ ਬੜੇ ਡੂੰਗਰ ਕਹਿੰਦੇ ਪਹਾੜ ਨੂੰ, ਮੈਨੂੰ ਨਹੀਂ ਸੀ ਪਤਾ ਡੂੰਗਰ ਕਿਹਨੂੰ ਕਹਿੰਦੇ ਨੇ, ਤੇ ਮੈਂ ਸੋਚਣਾ ਡੂੰਗਰ ਕਿਹਨੂੰ ਕਹਿੰਦੇ ਨੇ? ਇੱਕ ਦਿਨ ਬੰਬੇ ਕਥਾ ਕਰਨ ਗਿਆ ਤੇ ਇੱਕ ਕਹਿੰਦੇ ਜੀ ਪ੍ਰਸ਼ਾਦਾ ਛਕਣ ਜਾਣਾ ਹੈ। ਮੈਂ ਕਿਹਾ ਜੀ ਚੱਲਾਂਗਾ ਕਿ ਕਿੱਥੇ ਕਹਾਉਣਾ ਹੈ? ਕਹਿੰਦੇ ਡੂੰਗਰ ਪਾੜੇ ਆ, ਉੱਥੇ ਇੱਕ ਜਗ੍ਹਾ ਦਾ ਨਾਮ ਹੈ ਡੂੰਗਰ ਪਾੜਾ। ਪਾੜਾ ਕਹਿੰਦੇ ਨੇ ਕਲੋਨੀ ਨੂੰ ਤੇ ਡੂੰਗਰ ਕਹਿੰਦੇ ਨੇ ਪਹਾੜ ਨੂੰ। ਤੇ ਮੈਂ ਕਿਹਾ ਜੀ ਇਹਦਾ ਅਰਥ ਕੀ ਆ ਡੂੰਗਰ ਪਾੜੇ ਦਾ? ਕਹਿੰਦਾ ਜੀ ਪਹਾੜ ਦੇ ਉੱਤੇ ਸਾਡਾ ਘਰ ਆ ਨਾ, ਇਸ ਕਰਕੇ ਉਹਨੂੰ ਕਹਿੰਦੇ ਡੂੰਗਰ ਪਾੜਾ। ਫਿਰ ਪਤਾ ਲੱਗ ਗਿਆ। ਹੋਰ ਵੀ ਸ਼ਬਦ ਆਪਾਂ ਪੜ੍ਹਦੇ ਹਾਂ, ਘੱਟ ਆਵ ਘੱਟ ਡੂੰਗਰ ਘਣਾ ਇੱਕ ਨੁਰਗੁਣ ਬੈਲ ਹਮਾਰ ਪੜ੍ਹਦੇ ਹਾਂ ਨਾ, ਰਮਈਏ ਸੋ ਮੇਰੀ ਬੇਨਤੀ ਮੇਰੀ ਪੂੰਜੀ ਰਾਖ ਮਰਾਰ, ਉਹ ਵੀ ਸ਼ਬਦ ਵਿੱਚ ਡੂੰਗਰ ਸ਼ਬਦ ਆਇਆ। ਇੱਥੇ ਵੀ ਕਹਿੰਦੇ ਨੇ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਸਾਰੀ ਧਰਤੀ ਘੁੰਮ ਆਉਂਦਾ ਸਾਂ, ਪਹਾੜ ਘੁੰਮ ਆਉਂਦਾ ਸਾਂ, ਇੰਨੀ ਨਿੱਕੀ ਜੰਗੀਏ ਥਲ ਡੂੰਗਰ ਭਾਵੇ ਓਮ, ਸਾਰਾ ਦੁਨੀਆ ਘੁੰਮ ਆਉਂਦਾ ਸਾਂ, ਮਗਰ ਅੱਜ ਕੀ ਹੋ ਗਿਆ? ਹਾਂਜੀ
ਅੱਜ ਫਰੀਦਾ ਕੁੱਜੜਾ,
ਅੱਜ ਹੁਣ ਜਿਹੜਾ ਲੋਟਾ ਪਾਣੀ ਵਾਲਾ ਵਾ ਨਾ, ਕੁੱਜਾ ਪਾਣੀ ਵਾਲਾ, ਆਹ ਦੋ ਕਦਮ ਦੇ ਉੱਤੇ ਪਿਆ ਵਾ ਸਰੀਰ, ਇੰਨਾ ਕਮਜ਼ੋਰ ਹੋ ਗਿਆ। ਅੱਜ ਫਰੀਦੇ ਕੂਜੜਾ, ਬੋਲੋ ਅੱਜ ਫਰੀਦੇ, ਉਹ ਜਿਹੜਾ ਕੁੱਜਾ ਪਾਣੀ ਵਾਲਾ, ਸੈ ਕੋਹਾਂ ਥੀ ਓਮ, ਇਤਨਾ ਲੱਗਦਾ ਵਾ ਦੋ ਕਦਮ ਤੇ ਜਿਹੜਾ ਕੁੱਜਾ ਵਾ, ਮੈਂ ਇੱਥੋਂ ਤੱਕ ਵੀ ਨਹੀਂ ਉੱਠ ਕੇ ਤੁਰ ਸਕਦਾ। ਇਹ ਸਰੀਰ ਇੰਨਾ ਇੱਕ ਦਿਨ ਨਿਰਮਲ ਹੋ ਜਾਣਾ ਹੈ, ਇਹ ਸਰੀਰ ਇੰਨਾ ਕਮਜ਼ੋਰ ਹੋ ਜਾਣਾ ਹੈ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ। ਆ ਕਈ ਕਹਿੰਦੇ ਜੀ ਬੁੱਢਾ ਤੂੰ ਹੋ ਗਿਆ, ਤੇ ਗੱਲ ਕਰਦਾ ਉਹ ਗੁਰੂ ਕੇ ਪਿਆਰੇ ਕਹਿੰਦੇ ਮੇਰਾ ਮਾਂ ਪਿਓ ਵੀ ਬੁੱਢਾ ਹੋਇਆ ਤੇ ਮੈਂ ਉਹਨਾਂ ਦੇ ਵਿੱਚੋਂ ਬਣਿਆ, ਮੈਂ ਵੀ ਬੁੱਢੇ ਹੋਣਾ ਹੈ, ਮਗਰ ਮੇਰੇ ਵਿੱਚ ਇੱਕ ਚੀਜ਼ ਇਹੋ ਜਿਹੀ ਆ ਜਿਹਦਾ ਮਾਂ ਪਿਓ ਬੁੱਢਾ ਨਹੀਂ ਹੁੰਦਾ ਤੇ ਉਹਨੇ ਵੀ ਬੁੱਢੀ ਨਹੀਂ ਹੋਣਾ। ਉਹ ਕੀ ਆ? ਅੰਦਰ ਆਤਮਾ, ਅੰਦਰ ਜਿਹੜੀ ਆਤਮਾ, ਸਰੀਰ ਜਿਹੜੇ ਮਾਂ ਪਿਓ ਚੋਂ ਬਣਿਆ ਉਹ ਮਾਂ ਪਿਓ ਵੀ ਇੱਕ ਦਿਨ ਬੁੱਢਾ ਹੋਇਆ ਤੇ ਇਹਨੇ ਵੀ ਬੁੱਢਾ ਹੋਣਾ, ਕਿਉਂਕਿ ਬੁੱਢਿਆਂ ਚੋਂ ਬਣਿਆ ਨਾ, ਇਹ ਵੀ ਬੁੱਢੇ ਹੋ ਗਏ। ਮਗਰ ਜਿਹੜੀ ਆਤਮਾ ਹੈ ਉਹ ਨਵੇਂ ਨਕੋਰ ਪਰਮ ਪਿਤਾ ਪਰਮੇਸ਼ਵਰ ਦੇ ਵਿੱਚੋਂ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਹ ਬੁੱਢਾ ਨਾ ਉਹ ਬਾਲਾ, ਉਹ ਸਦਾ ਨਮਸਤੰਗ ਜਰਾਰੰਗ, ਨਮਸਤੰਗ ਜਰਾਰੰਗ, ਵਡੇਪੇ ਦਾ ਵੈਰੀ ਆ ਉਹ ਪਰਮੇਸ਼ਵਰ। ਉਹਨੂੰ ਕਦੀ ਵਡੇਪਾ ਆਉਂਦਾ ਹੀ ਨਹੀਂ, ਉਹ ਕਦੀ ਜੰਮਿਆ ਹੀ ਨਹੀਂ, ਕਦੀ ਉਹ ਬੁੱਢਾ ਹੋਇਆ ਹੀ ਨਹੀਂ, ਤੇ ਉਸ ਪਰਮੇਸ਼ਵਰ ਦੇ ਵਿੱਚੋਂ ਜੰਮੀ ਹੋਈ ਆਤਮਾ ਵੀ ਕਦੀ ਤੁਸੀਂ ਕਦੀ ਵੇਖਿਓ? ਬਜ਼ੁਰਗ ਤੋਂ ਬਜ਼ੁਰਗ ਬੰਦੇ ਦੇ ਅੰਦਰ ਵੀ ਜਿਹੜੀ ਆਤਮਾ ਵਾ, ਕਈ ਵਾਰ ਮਹਿਸੂਸ ਕਰਦਾ ਕਿ ਮੈਂ ਬੁੱਢਾ ਨਹੀਂ, ਸਰੀਰ ਬੁੱਢਾ ਹੈ। ਉਹਦੀ ਸੋਚ ਬੱਚਿਆਂ ਵਾਲੀ ਹੁੰਦੀ, ਉਹਨੂੰ ਐਵੇਂ ਲੱਗਦਾ ਵਾ ਉਹਦਾ ਬਚਪਨ ਉਹਨੂੰ ਇਸ ਤਰ੍ਹਾਂ ਚੇਤੇ ਆਉਂਦਾ ਜਿਵੇਂ ਅਜੇ ਕੱਲ ਦੀ ਗੱਲ ਆ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਅੱਜ ਫਰੀਦੇ ਕੂਜੜਾ, ਜਿਹੜਾ ਅੱਜ ਫਰੀਦੇ ਦਾ ਕੁੱਜਾ ਆਉ ਪਿਆ ਲਾਗੇ ਹੀ, ਤੇ ਇਸ ਤਰ੍ਹਾਂ ਲੱਗਦਾ ਜੀ ਕੋਈ ਸਵਾ ਕੁਵਾਂ ਤੇ ਪਿਆ ਏ। ਇਹ ਸਰੀਰ ਇੱਕ ਦਿਨ ਢਲ ਜਾਣਾ ਏ। ਇਹ ਸਰੀਰ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਦਸ ਬਾਲ ਤਣ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੇ, ਚਲੀਸੀ ਪੁਰ ਹੋਏ, ਪਚਾਸੀ ਪੱਗ ਕਿਸੇ, ਸੱਠੀ ਕੋ ਵਡੇਪਾ ਆਵੇ, ਸੱਤਰਾਂ ਕਾ ਮਤਹੀਣ, ਅਸੀਆਂ ਕਾ ਵਿਵਹਾਰ ਨਾ ਪਾਵੇ, ਨਵੇ ਕਾ ਸਹਿਜਾਸਣੀ, ਮੂਲ ਨਾ ਜਾਣੇ ਅਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ। ਪਰ ਲੱਭ ਕੇ ਵੇਖਿਆ ਤੇ ਸਰੀਰ ਹੈ ਕੀ ਸੀ? ਧੂੰ ਦਾ, ਧੂਏ ਦਾ ਪਹਾੜ ਸੀ। ਐਵੇਂ ਸਮਝਦਾ ਰਿਹਾ ਇਹਨੇ ਇੱਥੇ ਰਹਿਣਾ ਇੱਥੇ ਰਹਿਣਾ, ਜਿਸ ਤਰ੍ਹਾਂ ਧੂਏ ਦੇ ਪਹਾੜ ਜਦੋਂ ਹਵਾ ਆਉਂਦੀ ਹੈ ਤੇ ਉੱਡ ਜਾਂਦੇ ਨੇ, ਇਸ ਤਰ੍ਹਾਂ ਹੀ ਇਹ ਸਰੀਰ ਇੱਕ ਦਿਨ ਦੁਨੀਆ ਦੇ ਉੱਤੋਂ ਅੱਜ ਦਿਸ ਰਿਹਾ ਹੈ ਤੇ ਵੇਖਣਾ ਕਿਸ ਦਿਨ ਇਹਨੇ ਦਿਸਣਾ ਹੀ ਨਹੀਂ, ਕਿਸੇ ਦਿਨ ਲੱਭਣਾ ਲੋਕਾਂ ਨੇ ਉਹ ਕਿੱਧਰ ਗਿਆ, ਕਹਾਂ ਤੇ ਆਇਆ, ਕਹਾਂ ਗਿਆ, ਕਹਿ ਜਾਏ ਸਮਾਵੇ ਕਿੱਥੇ ਚਲੇ ਜਾਂਦਾ। ਇਹ ਤੇ ਧੂਏ ਦਾ ਪਹਾੜ ਸੀ ਸੱਜਣਾ ਜਿਹਨੂੰ ਫੜੀ ਫਿਰਦਾ ਤੇ। ਇੱਕ ਚੀਜ਼ ਰਹਿਣ ਵਾਲੀ ਹੈ, ਉਹ ਜਿਹੜੀ ਤੇਰੀ ਅੰਦਰ ਆਤਮਾ ਹੈ, ਉਹ ਨਵੀਂ ਨਕੋਰ ਆ। ਬਾਬਾ ਫਰੀਦ ਜੀ ਕਹਿੰਦੇ ਵੇਖੋ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਮੈਂ ਸਾਰੀ ਦੁਨੀਆ ਫਿਰ ਆਉਂਦਾ ਸਾਂ, ਮਗਰ ਅੱਜ ਕੀ ਭਾਣਾ ਵਰਤ ਗਿਆ, ਇਹ ਸਰੀਰ ਬੁੱਢਾ ਹੋ ਗਿਆ। ਤੇ ਗੁਰਮੁਖ ਪਿਆਰਿਓ, ਇਹ ਸਰੀਰ ਅੱਜ ਉੱਥੇ ਕੁੱਜੇ ਚ ਪਿਆ ਪਾਣੀ ਨਹੀਂ ਫੜ ਸਕਦਾ। ਮੈਂ ਇੱਕ ਬਚਨ ਪੜ੍ਹ ਗਿਆ ਸਾਂ, ਤੁਹਾਡੇ ਵਿੱਚੋਂ ਕੋਈ ਪਾਠ ਕਰਨ ਵਾਲੇ ਸੱਜਣ ਹੋਣ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਨਾ, ਦਸ ਬਾਲ ਤਣ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੇ। ਤੇ ਪਾਠੀ ਪਾਠ ਕਰਦੇ ਨੇ ਚਲੀਸੀ ਚਾਲੀ ਸੀ ਪੁਰ ਹੋਏ ਪਚਾਸੀ, ਧਿਆਨ ਦੇਣਾ ਚਾਲੀ ਸੀ ਪੁਰ, ਇਸ ਤਰ੍ਹਾਂ ਨੀ ਪਾਠ, ਦਸ ਬਾਲ ਤਣ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੇ, ਚਲੀਸੀ ਪੁਰ ਹੋਏ, ਚਾਲੀਆਂ ਦਾ ਪੂਰਾ ਹੀ ਹੋ ਗਿਆ, ਹੁਣ ਪੂਰਾ ਹੋ ਗਿਆ। ਤੇ ਪਚਾਸੀ ਪੱਗ ਖਿਸੇ, ਪੰਜਾਹਾਂ ਸਾਲਾਂ ਦੇ ਵਿੱਚ ਪੈਰ ਪਛਾਹ ਨੂੰ ਖਿਸਕਣ ਲੱਗ ਪਿਆ, ਤੇ ਸੱਠੀ ਕੋ ਵਡੇਪਾ ਆਵੇ। ਪਾਠ ਦੀ ਵੰਡ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਕੀਤੀ ਹੈ। ਕਈ ਵਾਰ ਆਪਾਂ ਇਸ ਤਰ੍ਹਾਂ ਕਰਦੇ ਨੇ, ਚਾਲੀ ਸੀ ਪੁਰ ਹੋਏ ਪਚਾਸੀ, ਚਾਲੀ ਸੀ ਪੁਰ ਹੋਏ ਪਚਾਸੀ, ਅਰਥ ਕੀ ਕਰੋਗੇ ਫਿਰ? ਅਰਥ ਮਹਾਂਪੁਰਸ਼ ਕਹਿੰਦੇ ਨੇ ਚਲੀਸੀ ਪੁਰ ਹੋਏ ਪਚਾਸੀ ਪੱਗ ਖਿਸੇ, ਤੇ ਸੱਠੀ ਕੋ ਵਡੇਪਾ ਆਵੇ। ਵੰਡ ਹੋ ਗਈ ਨਾ, ਚਾਲੀਆਂ ਚ ਪੂਰਾ ਹੋ ਗਿਆ, ਪੰਜਾਹਾਂ ਵਿੱਚ ਪੈਰ ਖਿਸ ਗਿਆ, ਤੇ ਸੱਠਾਂ ਨੂੰ ਵਡੇਪਾ ਆ ਗਿਆ, ਫਿਰ ਸੱਤਰਾਂ ਕਾ ਮਤਹੀਨ, ਕਹਿੰਦੇ ਇਹਦੇ ਨਾਲ ਕੀ ਗੱਲ ਕਰਨੀ ਇਹਦੀ ਤੇ ਮਤ ਮਾਰੀ ਗਈ ਬੁੱਢੇ ਦੀ, ਗੱਲਾਂ ਨਹੀਂ ਕਰਦੇ ਗੱਲਾਂ, ਇੱਥੇ ਲਿਖਿਆ ਹੈ ਬਾਣੀ ਵਿੱਚ ਸਤਰਾਂ ਕਾ ਮਤਹੀਣ ਤੇ ਅਸੀਆਂ ਕਾ ਵਿਹਾਰ ਨਾ ਪਾਵੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਇਸ ਵਡੇਪੇ ਦੇ ਹੜ ਆਉਣ ਤੋਂ ਪਹਿਲੋਂ ਪਹਿਲੋਂ ਆਪਾਂ ਜਪ ਲਈਏ ਸਤਨਾਮ ਸ੍ਰੀ ਵਾਹਿਗੁਰੂ, ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ ਹੈ। ਗੁਰਮੁਖ ਪਿਆਰੀਆਂ ਰੂਹਾਂ ਆਪ ਜੀ ਦੇ ਵਿੱਚੋਂ ਇੱਕ ਬੀਬੀ ਭੈਣ ਨੇ ਅੱਜ ਅੰਮ੍ਰਿਤ ਛਕਣ ਨੂੰ ਸਾਡੇ ਨਾਲ ਬਚਨ ਕੀਤਾ ਹੈ। ਹੋਰ ਤੁਹਾਡੇ ਵਿੱਚ ਕੋਈ ਗੁਰਮੁਖ ਪਿਆਰੀਆਂ ਰੂਹਾਂ ਅੰਮ੍ਰਿਤ ਛਕਣ ਲਈ ਤਿਆਰ ਹੋਣ, ਮਡੈਸਟੋ ਬੇਨਤੀ ਕੀਤੀ ਸੰਗਤ ਨੂੰ, ਫ੍ਰੀ ਮੋਡ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਐਰਕਾ ਅੰਮ੍ਰਿਤ ਸੰਚਾਰ ਨਹੀਂ ਹੋਇਆ ਕਿਹਾ ਸੀ, ਉਹਨਾਂ ਨੂੰ ਬੇਨਤੀ ਕੀਤੀ ਹੈ, ਪੰਜ ਪਿਆਰਿਆਂ ਦਾ ਇੰਤਜ਼ਾਮ ਕਰਕੇ ਆਪ ਜੀ ਨੂੰ ਛੇਤੀ ਤੋਂ ਛੇਤੀ ਦੱਸ ਦਿੱਤਾ ਜਾਊਗਾ। ਮੇਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰੇ 29 ਤਰੀਕ ਵਾਲਾ ਦਿਨ ਫਿਰ ਇਸ ਕਲਗੀਧਰ ਪਾ। ਮੈਨੂੰ ਤਾਂ ਇਤਨਾ ਲੱਗਦਾ ਹੈ ਕਿ ਇੱਥੇ ਗੁਰਦੁਆਰੇ ਬਹੁਤ ਨੇ, ਮਗਰ ਇੱਕ ਗੁਰਦੁਆਰੇ ਦਾ ਨਾਮ ਹੀ ਕੀ ਆ, ਕੀ ਉੱਚੀ ਸਾਰੀ ਦੱਸੋ, ਕਲਗੀਧਰ। ਇਸ ਗੁਰਦੁਆਰੇ ਦਾ ਨਾਮ ਕਲਗੀਧਰ ਪਾਤਸ਼ਾਹ ਦੇ ਨਾਮ ਤੇ ਕਲਗੀਧਰ ਪਾਤਸ਼ਾਹ ਦੇ ਘਰ ਤੇ ਫਿਰ ਅੰਮ੍ਰਿਤ ਸੰਚਾਰ ਹੋਣਾ ਹੀ ਹੋਣਾ ਹੈ। ਇਹ ਕਲਗੀਧਰ ਦਾ ਜੋ ਘਰ ਹੋਇਆ, ਕਲਗੀਧਰ ਦੇ ਘਰ ਤੇ ਇੱਕੋ ਹੀ ਦਾਤ ਆ, ਸਤਿਗੁਰ ਤੇ ਦਾਤਾ ਹੀ ਇਸ ਗੱਲ ਦਾ ਵਾ ਕਿ ਉਹਨੂੰ ਆਪਾਂ ਕਹਿੰਦੇ ਅੰਮ੍ਰਿਤ ਦਾ ਦਾਤਾ। ਕੀ ਕਹਿੰਦੇ ਆ, ਵੇਖੋ ਅਲੀ ਪੁੱਤ ਵਾਰੇ ਨੇ, ਆਨੰਦਪੁਰ ਵਾਰਿਆ, ਮਗਰ ਜਦੋਂ ਉਹਨੂੰ ਮੁਖਾਤਬ ਕਰਕੇ ਬੋਲਦੇ ਆ ਤੇ ਕਹਿੰਦੇ ਆ ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ, ਅੰਮ੍ਰਿਤ ਕੇ ਦਾਤੇ ਕਹਿੰਦੇ ਨਾ, ਤੇ ਉਹਦੇ ਘਰ ਆਉਣ ਵਾਲੇ ਹੋ, ਉਹਦੀ ਦਾਤ ਤੋਂ ਵਾਂਝੇ ਨਾ ਰਹਿ ਜਿਓ। ਸਤਿਗੁਰੂ ਦੀ ਦਾਤ ਪ੍ਰਾਪਤ ਮੇਰੀ ਉਹ ਬੱਚੀਓ ਧੀਓ ਗੁਰਸਿੱਖੋ ਪਿਆਰਿਓ, ਜਿਹਨਾਂ ਅੰਮ੍ਰਿਤ ਨਹੀਂ ਛਕਿਆ, ਤਿਆਰੀ ਕਰ ਲਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤ ਬਣ ਲਈ। ਸਤਿਗੁਰੂ ਕਿਰਪਾ ਕਰੇ, ਭੁੱਲਾ ਨਾ ਚਿਤਾਰਨੀਆਂ, ਰੋਜ਼ ਆਇਆ ਕਰੋ, ਢਿੱਲੇ ਨਾ ਪੈਣਾ, ਇੱਕ ਇੱਕ ਦੋ ਦੋ ਪ੍ਰੇਮੀ ਨੂੰ ਹੋਰ ਫੋਨ ਕਰੋ, ਮੇਰਾ ਸਤਿਗੁਰੂ ਕਿਰਪਾ ਕਰੂਗਾ, ਗਲ ਨਾਲ ਲਾ ਕੇ ਅਸੀਸਾਂ ਦੇਊਗਾ ਤੁਹਾਨੂੰ। ਤੁਸੀਂ ਅਰਬਾਂ ਰੁਪਈਆ ਵੀ ਦਾਨ ਕਰ ਦਿਓ, ਗੁਰੂ ਉਹਨਾਂ ਪਿਆਰ ਨਹੀਂ ਕਰਦਾ ਜਿੰਨਾ ਉਦੋਂ ਪਿਆਰ ਕਰਦਾ ਜਦੋਂ ਇੱਕ ਪ੍ਰੇਮੀ ਨੂੰ ਨਾਲ ਲੈ ਕੇ ਆਈਏ। ਬੜਾ ਪਿਆਰ ਕਰਦਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ, ਤੇ ਆਪ ਜੀ ਆਇਆ ਕਰੋ ਤੇ ਹੋਰਨਾਂ ਨੂੰ ਪ੍ਰੇਰਿਆ ਕਰੋ। ਜਿੰਨੇ ਗੁਰਸਿੱਖਾਂ ਦੇ ਕੰਨਾਂ ਵਿੱਚ ਬਾਬੇ ਨਾਨਕ ਦੀ ਬਾਣੀ ਪਊਗੀ ਭਾਈ, ਉਹਨਾਂ ਦਾ ਉਧਾਰ ਹੋ ਜਾਊਗਾ, ਉਹਦੇ ਵਿੱਚੋਂ ਪੁੰਨ ਮਿਲੂਗਾ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।